मैं सतगुरु नमः श्री गुरुदेव नमः दास तुन हाथ जोड़ के संगत चरणा च मत्था टेकते हुए अपने गुनाह की माफी लिए अरदास बेनती करता है। संगत की समर्था है बख्शन की, बख्शन की किरपालता करो। संगत के बख्शे गुरु साहब भी बख्श देते हैं।
हमारे मन चित हरे चित हरे बहुत प्यारा हो कुर्बानी गुरे आपने जिन विछड़िया मिलिया मेरा सिर जनहारा मेरे राम हम पापी शरण परे हरे द्वार मत निर्गुण हम मेल कब अपनी कृपा तार हमरे अवगुण बहुत बहुत है बे बारी बारी हरे गणित नावे तू गुणवंता हरे हरे दयाले हरे आपे बख्श ले हरे पावे हमें अपराधी राखे गुर संगति उपदेश दियो हरे नाम छड़ावे तुम्हारे गुण क्या कहा मेरे सतगुरा जब गुर बोले तब विषम हो जाए हम जैसे अपराधी और कोई राखे जैसे हम सतगुर राख लिए चढ़ाई
ज्यो जननी गर्भ पालती सुत की कर आसा वड्डा होए तन खाट दे कर भोग विलासा त्यो हरिजन प्रीत हर राखदा दे आप हताशा हरिजन प्रीत पिछले सत्संग गुरु साहब इस शब्द के जरिए अकाल पुरख परमात्मा दी आत्मिक प्रेरणा तो पवित्र वाणी जिसनों सारी सृष्टि तलाश कर रही है जड़ चेतन लोक दे विच इस शब्द के जरिए व्यक्त की सी हरि अकाल पुरख परमात्मा जन लोक जितनिया भी जूना इस जगत दे विच मौजूद हैं सब तो उत्तम जून है इंसान दी जद आत्मा इंसान दी जून दे विच प्रवेश करती है उसका मकसद है परमात्मा नू प्राप्त कर लेना परमात्मा तक पहुंचन वास्ते इस जीवात्मा नू उस परमात्मा दी आत्मिक ताकत दी लोड़ है। वो ताकत जड़ी इस जीवात्मा नू जड़ी अपार जुगा तो सो रही है इस माया दे विच इस नू जगाण वास्ते इस दे रस्ते नू प्रशस्त करन वास्ते एक मार्गदर्शक दी लोड़ है, एक गाइड दी जरूरत है, एक ऐसी आत्मा चाहिदी है जिस दे अंदर ये आत्मिक प्रेरणा प्रबल रूप दे विच प्रकट होए, जड़ी बाकी दियां सुतियां हुईयां जीवात्मा नू मार्गदर्शक दे रूप दे विच इस जगत का कार्य संभाल सके। ऐसी जन ऐसे लोग जो परमात्मा नू मिल लैंदे हन और जिन्हां दे अंतर दे विच वाणी प्रगट हो जाती है उन्हां नू असीं हरी दा जन कहिंदे हां। वैसे तो सारे ही जन हैं, लोग जड़ी आत्मा इंसान दी जून विच आ गए असीं उस नू लोग कहिंदे हां, पर रूहानियत दा जो भाव है इस तो बिल्कुल ही अलग है। यानी कि जड़े परमात्मा नू मिल लैंदे हन मानुख की जात सब एक है पहचान वो मनुख नहीं जड़े कि असीं देखते हां ते सब दी कोई पहचान है। बेशक जड़ रूप दे विच असीं देखिए हाड़ मास दा पिंजर है, अंतर दे विच जीवात्मा मौजूद है ते असीं कह सकते हां कि असीं सारे ही परमात्मा का अंश यानी उसका रूप है गे हाँ, पर रूहानियत का भाव बिल्कुल ही अलग और विलक्षण है। सिर्फ एक विरली आत्मा जड़ी परमात्मा नू प्राप्त करती है वह हरी का जन कहलाण के लायक है। ये रूहानियत दे विच डेफिनेशन दिती गई है। इस तो असी विचार कर सकते हाँ कि अरब ही मनुख हैं इस धरती के उपर, पर विचार करके देख लो हरी का जन कौन है। कोई अरबा दे विचों विरला तुहानू मिलेगा जड़ा उस परमात्मा दे नाल इस वाणी दे नाल जुड़िया होएगा। परमात्मा की है? एक नाम है, एक शब्द है, एक कीर्तन है, एक हुक्म है, एक पाणा है, एक लागोस है, एक वर्ड है, एक ताओ है। अलग अलग भाषा दे विच उसनू अलग अलग लफ्जा दे नाल बयान किया गया है। रोटी कोई है, यानी कि वस्तु अलग है, उसका रखा गया नाम लफ्जी एक अलग है। उसे तरीके दे नाल असी लफ्जी नामा दे भी सारे फस चुके हैं। इस लफ्जी नामा तो उपर असी उस सच्चे नाम नू प्राप्त करना है जिसनू की वाणी दे विच किया गया है कि वह परमात्मा का अपना एक गुण है। गोबिंद गुण नाम तुन बाणी। गोबिंद कौन है? उसका एक गुण है जिसनू नाम किया गया है। नाम की है? एक धुन यानी कि एक आवाज है। आवाज भी कैसी है? वाणी यानी कि निरंतर आ रही है। और कित्थे आंदी है? दोनों अखां दे पिछे। अंतर जोत निरंतर वाणी साचे साहिब सिउ लिवलाई। अंतर दे विच वाणी निरंतर आ रही है। सच्चा साहिब कौन है? वह अकाल पुरख परमात्मा सच्चा साहिब है। उसनू मिलन वास्ते इस निरंतर वाणी निरंतर आवाज दी जिस दे विचों एक प्रकाश आंदा है, इसी करके उस परमात्मा नू अंतर ज्योत यानी कि ज्योत रूप प्रकाश का रूप भी किया गया है। तो जब तक ये जीवात्मा मनुखे जन्म दे विच आ करके इस वाणी दे नाल नहीं जुड़ जाती, सो वाणी कोई लफज नहीं है। और जड़े लफज इस वक्त असी सरवण कर रहे हैं ये वाणी होने के बावजूद भी वो वाणी नहीं है जड़ी कि इस वाणी रूपी लफजा के जरिए वो वाणी नू व्यक्त करती है जड़ी कि मन बुद्धि और इंद्रिया तो परे एक ऐसी वस्तु है जड़ी सिर्फ आत्मा का विषय है। यानी कि आत्मा नू टिकाण वाली जड़ चेतन लोक नू आधार देने वाली शब्द है धरती, शब्द है आकाश, शब्द है शब्द बया प्रकाश, सरल सृष्टि शब्द के पासे नानक शब्द कटे कटाशे। ओ शब्द ओ वाणी जिसने जड़ चेतन सब नू आकाश धरती सब नू बनाया है, सब नू आधार दे रखा है। ये चांद सूरज की तरफ देखो, कदी इन्हां नू विचार करके देखो, कदी ये लेट होए ने अपनियां ड्यूटियां दे रहे ने। अपार युग बीत गए, कितनियां परले महापरले हो गईयां, सृष्टि उस तरीके दे नाल चल रही है। सो ऐसी ताकत नू वाणी किया गया है और इसी वाणी नू
ਪਰਮਾਤਮਾ ਕਿਹਾ ਜਾਂਦਾ ਹੈ, ਨਾਮ ਕਿਹਾ ਜਾਂਦਾ ਹੈ, ਤਾਂ ਕੋਈ ਲਫ਼ਜ਼ੀ ਗੱਲ ਨਹੀਂ ਹੈ। ਅਸੀਂ ਨਾਮ ਲੈ ਆਇਆ, ਅੰਮ੍ਰਿਤ ਪੀ ਲਿਆ, ਅੰਮ੍ਰਿਤ ਹਰ ਕਾ ਨਾਮ, ਅੰਮ੍ਰਿਤ ਇਸ ਨਾਮ ਨੂੰ ਕਿਹਾ ਗਿਆ। ਉਹ ਨਾਮ ਜਿਹੜਾ ਹੈ ਭਗਤ ਜਨਾ ਕੇ ਮਨ ਵਿਸ਼ਰਾਮ, ਭਗਤ ਜਨ ਕਿਹੜੇ ਨੇ ਜਿਹੜੇ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਚੁੱਕੇ ਨੇ, ਉਹਨਾਂ ਦੇ ਹਿਰਦੇ ਦੇ ਵਿੱਚ ਯਾਨੀ ਕਿ ਦਸਵੇਂ ਦੁਆਰ ਦੇ ਵਿੱਚ ਇਹ ਬਾਣੀ ਪ੍ਰਗਟ ਹੈ, ਨਾਮ ਮੌਜੂਦ ਹੈ। ਅਗਰ ਅਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਜਾਈਏ, ਉਹਨਾਂ ਦੇ ਦੀਨ ਹੋ ਜਾਈਏ, ਉਹਨਾਂ ਦੇ ਹੁਕਮ ਦੇ ਵਿੱਚ ਆ ਜਾਈਏ, ਤੇ ਸਾਨੂੰ ਵੀ ਇਸ ਰਸਤੇ ਦਾ ਪਤਾ ਚੱਲ ਸਕਦਾ, ਔਰ ਇਸ ਰਸਤੇ ਤੇ ਚੱਲ ਕਰਕੇ ਇਹ ਜੀਵਾਤਮਾ ਲਈ ਸਦਾ ਲਈ ਆਪਣੇ ਆਪ ਨੂੰ ਆਵਾਗਮਨ ਤੋਂ ਮੁਕਤ ਕਰ ਸਕਦੀ ਹੈ। ਪਰ ਅਗਰ ਅਸੀਂ ਗੱਲਾਂ ਦੇ ਵਿੱਚ ਰਵਾਂਗੇ, ਮਤ ਔਰ ਧਰਮ ਦੇ ਵਿੱਚ ਫਸੇ ਰਵਾਂਗੇ, ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਜਦੋਂ ਵੀ ਉਹਨਾਂ ਦੀ ਹਜ਼ੂਰੀ ਦੇ ਵਿੱਚ ਆਓ, ਜਦੋਂ ਵੀ ਸਤਸੰਗ ਦੇ ਵਿੱਚ ਮੌਜੂਦ ਹੋਵੋ, ਆਪਣੇ ਇਹ ਜਿਤਨੀਆਂ ਵੀ ਬੇੜੀਆਂ ਅਸੀਂ ਪਾ ਰੱਖੀਆਂ, ਜਿਹੜੀਆਂ ਜਨਮ ਤੋਂ ਸਾਨੂੰ ਮਿਲ ਜਾਂਦੀਆਂ ਨੇ, ਇਹਨਾਂ ਨੂੰ ਕੁਛ ਸਮੇਂ ਲਈ ਆਪਣੇ ਘਰ ਹੀ ਛੋੜ ਕਰਕੇ ਆਇਆ ਕਰੋ, ਤਾਲਾ ਲਗਾ ਆਇਆ ਕਰੋ, ਕਿਧਰੇ ਇਹ ਨਾ ਹੋਣ ਕਿ ਪਿੱਛੇ ਚੱਲ ਕਰਕੇ ਸਾਡੇ ਨਾਲ ਆ ਜਾਣ। ਔਰ ਇੱਥੇ ਜਦੋਂ ਵੀ ਉਹਨਾਂ ਦੀ ਹਜ਼ੂਰੀ 'ਚ ਬੈਠੋ, ਇੱਕ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਲੈ ਕਰਕੇ, ਉਸ ਦੀ ਟੇਕ ਲੈ ਕਰਕੇ, ਕੋਈ ਹੰਕਾਰ ਨਹੀਂ, ਕੋਈ ਮਤ ਨਹੀਂ, ਕੋਈ ਨਿੰਦਿਆ ਨਹੀਂ, ਕੋਈ ਧਰਮ ਨਹੀਂ, ਯਾਨੀ ਕਿ ਅਸੀਂ ਪਰਮਾਤਮਾ ਦਾ ਅੰਸ਼ ਹਾਂ ਔਰ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ। ਸਿਰਫ ਇੱਕ ਇਹੀ ਸ਼ੋਕ ਆਪਣੇ ਅੰਤਰ ਦੇ ਵਿੱਚ ਉਜਾਗਰ ਕਰਕੇ, ਉਸ ਨੂੰ ਪ੍ਰਗਟ ਕਰਕੇ ਸਤਸੰਗ ਦੇ ਵਿੱਚ ਆਓਗੇ ਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕੋਗੇ। ਹੋਰ ਕੋਈ ਵੀ ਰਸਤਾ ਨਹੀਂ ਹੈ, ਬਿਨਾਂ ਉਹਦੀ ਬਖਸ਼ਿਸ਼ ਦੇ, ਬਿਨਾਂ ਉਹਦੀ ਰਹਿਮਤ ਦੇ ਕਦੇ ਵੀ ਜੀਵ ਦਾ ਉਧਾਰ ਨਹੀਂ ਹੋ ਸਕਦਾ। ਬਿਨ ਭਾਗਾਂ ਸਤਸੰਗ ਨਾ ਪਾਈਏ, ਬਿਨਾਂ ਭਾਗ ਦੇ ਇਹ ਸਤਸੰਗ ਨਹੀਂ ਮਿਲਦੇ। ਇਹ ਸਤਸੰਗ ਕਿਹੜੇ ਨੇ? ਜਿਹੜੇ ਸੱਤ ਖੰਡ ਤੋਂ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਨੂੰ ਗੁਰੂ ਨਾਨਕ ਸਾਹਿਬ ਆਪ ਵਿਅਕਤ ਕਰਦੇ ਨੇ। ਇਹ ਕੋਈ ਮਨੁੱਖ ਦੀ ਚਲਾਈ ਹੋਈ ਕਿਰਿਆ ਨਹੀਂ ਹੈ। ਅਗਰ ਤੁਸੀਂ ਕਹੋ ਅਸੀਂ ਗੱਦੀਆਂ ਉਡਾ ਕੇ ਬਹਿ ਜਾਵਾਂਗੇ, ਵੱਡੇ ਵੱਡੇ ਸਤਸੰਗ ਕਰ ਲਾਂਗੇ, ਵੱਡੇ ਵੱਡੇ ਅਰਥ ਦੇ ਦੇਵਾਂਗੇ, ਤੇ ਮਨੁੱਖੀ ਸਮਾਗਮ ਤੇ ਹੋ ਸਕਦੇ ਨੇ, ਮਨੁੱਖੀ ਸਤਸੰਗ ਹੋ ਸਕਦੇ ਨੇ, ਪਰ ਸੱਚਾ ਸਤਸੰਗ ਨਹੀਂ ਹੋ ਸਕਦਾ। ਔਰ ਸਤਸੰਗ ਜੀ, ਇਹ ਸਾਰਾ ਸਤਸੰਗ ਜਿਹੜਾ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੈ, ਸੱਚਾ ਹੋਣ ਦੇ ਬਾਅਦ ਵੀ ਝੂਠਾ ਸਾਬਿਤ ਹੋ ਜਾਂਦਾ। ਕਿਉਂ? ਕਿਉਂਕਿ ਇਹ ਆਤਮਾ ਨੂੰ ਸੱਚਖੰਡ ਨਹੀਂ ਲਿਜਾ ਸਕਦਾ। ਇਸ ਬਾਣੀ ਦੇ ਵਿੱਚ, ਇਸ ਸਤਸੰਗ ਦੇ ਵਿੱਚ ਸਿਰਫ ਸਾਨੂੰ ਰਸਤੇ ਦੀ ਪਤਾ ਚੱਲ ਸਕਦੀ ਹੈ, ਔਰ ਇਹ ਰਸਤਾ ਵੀ ਅਰਬਾਂ ਕਰੋੜਾਂ ਚੋਂ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ। ਤੇ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਨੂੰ ਇਸ ਰਸਤੇ ਦੀ ਖਬਰ ਮਿਲ ਗਈ, ਹੁਣ ਸਾਡਾ ਫਰਜ਼ ਕੀ ਬਣ ਜਾਂਦਾ ਕਿ ਅਸੀਂ ਇਸ ਰਸਤੇ ਤੇ ਚੱਲੀਏ, ਖੋਜ ਕਰੀਏ ਉਸ ਪਰਮਾਤਮਾ ਦੀ, ਉਸ ਸ਼ਬਦ ਦੀ, ਉਸ ਨਾਮ ਦੀ, ਉਸ ਬਾਣੀ ਦੀ, ਉਸ ਜੋਤ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਜਿਹੜੀ ਸਾਡੇ ਅੰਤਰ ਦੇ ਵਿੱਚ ਮੌਜੂਦ ਹੈ। ਗੁਰਦੁਆਰੇ, ਮੰਦਰ, ਡੇਰਿਆਂ ਦੇ ਵਿੱਚ ਦਿਨੇ ਰਾਤੀ ਦੀਆਂ ਸਲਾਮਾਂ, ਗੱਦੀਆਂ ਦੇ ਚੱਕਰ ਕੱਟਣੇ, ਇਹਨਾਂ ਨਾਲ ਕਿਸੇ ਨੂੰ ਨਾ ਅੱਜ ਤੱਕ ਕੁਛ ਪ੍ਰਾਪਤ ਹੋਇਆ, ਨਾ ਹੋ ਰਿਹਾ, ਨਾ ਹੀ ਅੱਗੇ ਕਿਸੇ ਨੂੰ ਪ੍ਰਾਪਤ ਹੋਏਗਾ। ਪਰ ਇਹਦਾ ਇਹ ਮਤਲਬ ਵੀ ਨਹੀਂ ਹੈ ਕਿ ਅਸੀਂ ਇਹਨਾਂ ਜਗ੍ਹਾ 'ਤੇ ਜਾਣਾ ਨਹੀਂ ਹੈ। ਜਾਣ ਦਾ ਭਾਵ ਸਿਰਫ ਇਤਨਾ ਹੀ ਹੈ ਕਿ ਜਦ ਤੱਕ ਸਾਨੂੰ ਰਸਤੇ ਦਾ ਪਤਾ ਨਹੀਂ ਚੱਲਦਾ, ਜਦ ਤੱਕ ਸਾਡੇ ਭਰਮ ਨਹੀਂ ਦੂਰ ਹੋ ਜਾਂਦੇ, ਸਾਨੂੰ ਕਿਸ ਜਗ੍ਹਾ 'ਤੇ ਜਾ ਕਰਕੇ ਗਿਆਨ ਮਿਲ ਸਕਦਾ। ਤੋ ਐਸਾ ਸੱਚਾ ਸਤਸੰਗ ਅਗਰ ਸਾਨੂੰ ਨਸੀਬ ਹੋ ਜਾਵੇ, ਸਤਸੰਗ ਜੀ, ਸਤਸੰਗ ਬਿਨ ਭਾਗਾਂ ਦੀ ਜਿਹੜੀ ਗੱਲ ਕੀਤੀ ਹੈ, ਬਿਲਕੁਲ 16 ਨੇ 7 ਹੈ, ਕਰੋੜਾਂ ਹੀ ਜਨਮਾਂ ਦੇ ਜਿਹੜੇ ਉੱਤਮ ਭਾਗ, ਯਾਨੀ ਕਿ ਪਰਮਾਤਮਾ ਨੂੰ ਮਿਲਣ ਦਾ ਸ਼ੋਕ ਜਦੋਂ ਪ੍ਰਗਟ ਹੁੰਦਾ, ਤਾਂ ਹੀ ਜਾ ਕਰਕੇ ਉਹ ਪਰਮਾਤਮਾ ਜਿਹੜਾ ਉਸ ਜੀਵਾਤਮਾ ਨੂੰ ਐਸੇ ਸੱਚੇ ਸਤਸੰਗਾਂ ਦਾ ਹਿੱਸਾ ਬਣਾਉਂਦਾ। ਹੁਣ ਗਿਣਤੀ ਕਰਕੇ ਦੇਖ ਲਓ ਕਿਤਨੀਆਂ ਰੂਹਾਂ ਨੇ ਉਸ ਪਰਮਾਤਮਾ ਦੀ ਸ਼ਰਨ ਪ੍ਰਾਪਤ ਕੀਤੀ ਹੈ, ਕਿਤਨਿਆਂ ਦੇ ਭਾਗ ਜਾਗੇ ਨੇ, ਕਿਤਨਿਆਂ ਨੂੰ ਇਸ ਰਸਤੇ ਦਾ ਪਤਾ ਹੈ, ਇਸ ਸਤਸੰਗ ਦਾ ਪਤਾ ਹੈ, ਉਸ ਸਭ ਦੇ ਬਾਵਜੂਦ ਉਹਨਾਂ ਦਾ ਸ਼ੋਕ ਕਿਸ ਦਾ ਹੈ? ਯਾਨੀ ਕਿ ਇੱਕ ਪ੍ਰੀਖਿਆ ਹੋ ਗਈ, ਸਾਡਾ ਸ਼ੋਕ ਕਿਸ ਦਾ ਸਿੱਧ ਹੋਇਆ? ਸੰਸਾਰ ਦਾ। ਸੰਸਾਰ ਦਾ ਸ਼ੋਕ ਰੱਖਣ ਵਾਲਿਆਂ ਨੂੰ ਕਦੀ ਵੀ ਇਹ ਸਤਸੰਗ ਨਸੀਬ ਨਹੀਂ ਹੋ ਸਕਦੇ। ਔਰ ਅਗਰ ਸਾਨੂੰ ਇਹ ਨਸੀਬ ਹੋਇਆ, ਸਾਡੇ ਉੱਤਮ ਭਾਗ ਜਾਗੇ ਨੇ, ਤੇ ਸਾਡਾ ਫਰਜ਼ ਕੀ ਬਣਦਾ ਕਿ ਅਸੀਂ ਹੁਕਮ ਦੀ ਪਾਲਣਾ ਕਰੀਏ? ਜੋ ਵੀ ਹੁਕਮ ਮਿਲੇਗਾ, ਕੋਈ ਆਪਣੀ ਸੇਵਾ ਕਰਾਉਣ ਵਾਸਤੇ ਜਾਂ ਡੇਰੇ, ਮੰਦਰ, ਗੁਰਦੁਆਰਾ ਦੇ ਨਾਲ ਜੋੜਨ ਵਾਸਤੇ ਕਦੀ ਵੀ ਹੁਕਮ ਨਹੀਂ ਹੋਏਗਾ। ਇੱਕੋ ਹੀ ਹੁਕਮ ਮਿਲੇਗਾ ਕਿ ਆਪਣੇ ਅੰਤਰ ਦੇ ਵਿੱਚ ਪਹੁੰਚੋ, ਬਾਹਰੋਂ ਨਿਕਲੋ। ਜਦ ਤੱਕ ਅਸੀਂ ਸੰਸਾਰ ਦੇ ਵਿੱਚੋਂ ਨਿਕਲਾਂਗੇ ਨਹੀਂ, ਅੰਤਰ ਦੇ ਵਿੱਚ ਜਾ ਨਹੀਂ ਸਕਦੇ, ਔਰ ਅੰਤਰ ਦੇ ਵਿੱਚ ਜਾਵਾਂਗੇ ਨਹੀਂ, ਸਾਨੂੰ ਉਸ ਵਸਤੂ ਦੀ ਜਿਹੜੀ ਜਿਸ ਦੀ ਸਾਨੂੰ ਲੋੜ ਹੈ, ਜਿਸ ਵਾਸਤੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਗਿਆ, ਇਹ ਕੀਮਤੀ ਚੋਲਾ ਮਿਲਿਆ, ਇਹ ਚੋਲਾ ਸਾਡਾ ਵਿਰਥਾ ਚਲਾ ਜਾਏਗਾ। ਵਸਤੂ ਅਗਰ ਨਾਲ ਵਾਲੇ ਦੇ ਕਮਰੇ 'ਚ ਹੈ, ਅਸੀਂ ਇਸ ਕਮਰੇ 'ਚ ਤਲਾਸ਼ ਕਰਦੇ ਰਹਾਂਗੇ ਕਿਹੜੇ ਯੁੱਗ ਦੇ ਵਿੱਚ ਮਿਲੇਗੀ। ਉਸੇ ਤਰੀਕੇ ਦੇ ਨਾਲ ਅਸੀਂ ਪੋਥੀਆਂ ਦੇ ਵਿੱਚ, ਮੂਰਤੀਆਂ ਦੇ ਵਿੱਚ, ਦੇਹ ਰੂਪੀ ਗੁਰੂਆਂ ਦੇ ਵਿੱਚ, ਔਰ ਦੂਸਰੀ ਜਗ੍ਹਾ 'ਤੇ ਇਸ ਵਸਤੂ ਦੀ ਤਲਾਸ਼ ਕਰ ਰਹੇ ਹਾਂ। ਸਤਸੰਗ ਜੀ, ਦੇਹ ਰੂਪੀ ਗੁਰੂ ਕੌਣ ਹੈ? ਯਾਨੀ ਕਿ ਉਸ ਅਕਾਲ ਪੁਰਖ ਪਰਮਾਤਮਾ ਦਾ ਨੁਮਾਇੰਦਾ, ਇਸ ਰਸਤੇ ਨੂੰ ਪ੍ਰਸ਼ਤ ਕਰਨ ਵਾਲਾ ਇੱਕ ਗਾਈਡ ਹੈ। ਪਰਮਾਤਮਾ ਮਿਲੇਗਾ ਤੇ ਤੁਹਾਨੂੰ ਆਪਣੇ ਅੰਤਰ ਦੇ ਵਿੱਚ ਮਿਲੇਗਾ। ਜਿਸ ਨੂੰ ਮਿਲਿਆ ਹੈ ਅੰਤਰ ਹੀ ਮਿਲਿਆ, ਜਿਸ ਨੂੰ ਮਿਲ ਰਿਹਾ ਉਸ ਨੂੰ ਵੀ ਇਸ ਵਕਤ ਅੰਤਰ ਚ ਮਿਲ ਰਿਹਾ, ਔਰ ਜਿਸ ਨੂੰ ਮਿਲੇਗਾ ਉਹ ਵੀ ਅੰਤਰ ਦੇ ਵਿੱਚ ਹੀ ਮਿਲੇਗਾ। ਪਰ ਮਾਰਗ ਜਿਹੜਾ ਹੈ ਉਹ ਇਸੀ ਤਰੀਕੇ ਦੇ ਨਾਲ ਸੱਚੇ ਸਤਸੰਗ ਦੇ ਵਿੱਚ ਹੀ ਪ੍ਰਗਟ ਹੁੰਦਾ, ਔਰ ਜਿਹੜੀ ਜੀਵਾਤਮਾ ਉਸ ਪਰਮਾਤਮਾ ਦੇ ਸ਼ੋਕ ਨੂੰ ਪ੍ਰਗਟ ਕਰਦੀ ਹੈ ਤੇ ਸਤਸੰਗ ਜੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਜਿਸ ਜਗ੍ਹਾ ਤੇ ਉਹ ਮੌਜੂਦ ਹੈ, ਜਿਸ ਜਗ੍ਹਾ ਆਪਣੇ ਸ਼ੋਕ ਦਾ ਪ੍ਰਦਰਸ਼ਨ ਕਰ ਰਿਹਾ ਹੈ, ਕੋਈ ਸਮਾਜ ਸਮੇਂ ਦੀ ਗੱਲ ਨਹੀਂ ਹੈ, ਕੋਈ ਸਥਾਨ ਦੀ ਗੱਲ ਨਹੀਂ ਹੈ, ਤੇ ਅਸੀਂ ਕਿਹੜੀ ਤਲਾਸ਼ ਦੇ ਵਿੱਚ ਹਾਂ, ਕਿਹਨਾਂ ਦੇ ਮਗਰ ਦੌੜੀ ਭੱਜੀ ਫਿਰਦੇ ਹਾਂ, ਕਿਆ ਦਾੜੀਆਂ ਔਰ ਚੋਲਿਆਂ ਦੇ ਵਿੱਚ ਪਰਮਾਤਮਾ ਹੈ, ਇਸ ਪਰਮਾ ਦੇ ਵਿੱਚੋਂ ਨਿਕਲ ਜਾਓ। ਇਹ ਤੇ ਹਾੜ ਮਾਸ ਦਾ ਇੱਕ ਪਿੰਜਰ ਯਾਨੀ ਕਿ ਵਿਸ਼ਟਾ ਦਾ ਪਾਤਰ ਹੈ ਜਿਹਦੇ ਵਿੱਚ ਨਿਰੰਤਰ ਗੰਦਗੀ ਨਿਕਲਦੀ ਹੈ, ਔਰ ਇਸ ਗੰਦਗੀ ਨੂੰ ਅਸੀਂ ਸਾਰੀ ਉਮਰ ਪੂੰਝਦੇ ਹਾਂ, ਅਪਾਰ ਯੁੱਗ ਬੀਤ ਕੇ ਅਸੀਂ ਇਸ ਗੰਦਗੀ ਨੂੰ ਪੂੰਝਦੇ ਪਏ ਹਾਂ। ਵਿਚਾਰ ਕਰਕੇ ਦੇਖ ਲਓ, ਕਿਆ ਗੰਦਗੀ ਕਦੀ ਖਤਮ ਹੋਈ ਹੈ? ਦੋ ਚਾਰ ਘੰਟੇ ਨਿਕਲਦੇ ਨੇ ਕਿ ਫਿਰ ਸਾਨੂੰ ਇਹ ਗੰਦ ਸਾਫ਼ ਕਰਨਾ ਪੈਂਦਾ, ਸਾਡਾ ਹੱਥ ਲੱਗ ਜਾਏ ਗੰਦਗੀ ਤੇ ਅਸੀਂ ਮਾਂਜਦੇ ਹਾਂ, ਔਰ ਇਸ ਗੰਦੀ ਗੰਦਗੀ ਦੇ ਭਾਂਡੇ ਨੂੰ ਲੈ ਕਰਕੇ ਅਸੀਂ ਇਸ ਜਗਤ ਦੇ ਸੰਸਾਰ ਦੇ ਵਿੱਚ ਇਤਨੇ ਰਚ ਜਾਂਦੇ ਹਾਂ, ਇਤਨਾ ਪਿਆਰ ਕਰਨ ਲੱਗ ਜਾਂਦੇ ਹਾਂ ਕਿ ਅਸੀਂ ਆਪਣੀ ਹਸਤੀ ਗਵਾ ਲੈਂਦੇ ਹਾਂ, ਅਸੀਂ ਆਪਣੀ ਆਤਮਾ ਨੂੰ ਹੀ ਭੁੱਲ ਜਾਂਦੇ ਹਾਂ ਕਿ ਅਸੀਂ ਸਰੀਰ ਨਹੀਂ, ਅਸੀਂ ਆਤਮਾ ਹਾਂ। 14 ਇੰਦਰੀਆਂ ਦੇ ਸਵਾਦ ਦੇ ਵਿੱਚ ਅਸੀਂ ਸਾਰਾ ਕੁਛ ਗਵਾ ਲੈਂਦੇ ਹਾਂ। 10 ਇੰਦਰੀ ਕਰ ਰੱਖੇ ਵਾਸ ਤਾਂ ਕਿ ਆਤਮਾ ਹੋਏ ਪ੍ਰਗਟ, ਹੋਰ ਕਿਸੇ ਦੇ ਅੰਤਰ ਦੇ ਵਿੱਚ ਇਹ ਪ੍ਰਕਾਸ਼ ਪ੍ਰਗਟ ਨਹੀਂ ਹੋ ਸਕਦਾ ਜਦ ਤੱਕ ਇਹ ਜੀਵਾਤਮਾ ਇਸ ਸੰਸਾਰ ਦੇ ਵਿੱਚੋਂ ਆਪਣੇ ਇੰਦਰੀਆਂ ਨੂੰ ਜੜੀਏ ਸੀਮਤ ਨਹੀਂ ਕਰ ਲੈਂਦੀ। ਤੇ ਸਾਧ ਸੰਗਤ ਜੀ, ਇਹ ਰਸਤਾ ਬਿਲਕੁਲ ਸਿੱਧਾ ਆਸਾਨ ਹੈ, ਔਰ ਇਤਨਾ ਹੀ ਮੁਸ਼ਕਲ ਹੈ, ਯਾਨੀ ਕਿ ਜਿਤਨਾ ਪਰਮਾਤਮਾ ਹਾਜ਼ਰਾ ਹਜ਼ੂਰ ਸਾਡੇ ਨਾਲ ਪਲ ਪਲ ਹੈ, ਔਰ ਉਤਨਾ ਹੀ ਦੂਰ ਹੈ। ਦੂਰ ਕਿਉਂ ਹੈ? ਕਿਉਂਕਿ ਅੱਜ ਤੱਕ ਅਸੀਂ ਉਹਦੀ ਤਰਫ ਕਦੀ ਮੂੰਹ ਕੀਤਾ ਹੀ ਨਹੀਂ, ਸਾਡਾ ਮੂੰਹ ਸੰਸਾਰ ਦੀ ਤਰਫ ਹੈ, ਔਰ ਜਦ ਤੱਕ ਸਾਡਾ ਮੂੰਹ ਸੰਸਾਰ ਦੀ ਤਰਫ ਰਹੇਗਾ ਸਾਨੂੰ ਪਰਮਾਤਮਾ ਦੀ ਦਇਆ ਮੇਰ ਪ੍ਰਾਪਤ ਹੋ ਹੀ ਨਹੀਂ ਸਕਦੀ। ਇੱਕੋ ਸੇਜ ਹੈ, ਇਸਤਰੀ ਪੁਰਸ਼ ਮੌਜੂਦ ਨੇ, ਪਰ ਇਸਤਰੀ ਦੀ ਕੰਢ ਹੈ ਪੁਰਸ਼ ਦੀ ਤਰਫ, ਕਿਸ ਤਰੀਕੇ ਦੇ ਨਾਲ ਸੁਹਾਗਨ ਬਣ ਸਕਦੀ ਹੈ? ਸੁਹਾਗਨ ਬਣਨਾ ਚਾਹੁੰਦੀ ਹੈ, ਅਮਰ ਹੋਣਾ ਚਾਹੁੰਦੀ ਹੈ, ਪਤੀ ਦੇ ਬਗਲ ਦੇ ਵਿੱਚ ਅਗਰ ਉਸਨੂੰ ਜਗ੍ਹਾ ਚਾਹੀਦੀ ਹੈ ਤੇ ਉਸਨੂੰ ਆਪਣੇ ਪਤੀ ਦੀ ਸੇਵਾ ਕਰਨੀ ਪਏਗੀ, ਉਸ ਪਾਸੇ ਮੂੰਹ ਕਰਨਾ ਪਏਗਾ, ਉਸਦੀ ਸ਼ਰਮ ਦੇ ਵਿੱਚ ਆਉਣਾ ਪਏਗਾ। ਹੋਰ ਕੋਈ ਵੀ ਰਸਤਾ ਇਸ ਜਗਤ ਦੇ ਵਿੱਚ ਨਹੀਂ ਹੈ। ਸੰਤ ਜਿਹੜਾ ਰਸਤਾ ਦਿੰਦੇ ਨੇ, ਪੂਰਾ ਸੰਤ ਜਿਹੜੇ ਨੇ ਉਹ ਕਦੀ ਵੀ ਆਪਣੀ ਸੇਵਾ ਜਾਂ ਆਪਣੇ ਡੇਰਿਆਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਦੀ ਵੀ ਨਹੀਂ ਕਰਦੇ। ਸੋ ਸਤਿਗੁਰ ਜਿਸ ਹਿਰਦੇ ਹਰ ਨਾਮ, ਜਿਸ ਦੇ ਹਿਰਦੇ ਦੇ ਵਿੱਚ ਨਾਮ ਪ੍ਰਗਟ ਹੈ, ਸ਼ਬਦ ਪ੍ਰਗਟ ਹੈ, ਪਰਮਾਤਮਾ ਨਾਲ ਜੁੜਿਆ ਹੈ, ਉਹ ਸਤਿਗੁਰੂ ਹਰੀ ਦਾ ਜਨ ਯਾਨੀ ਕਿ ਗੁਰਸਿੱਖ ਕਲਾਣ ਦੇ ਲਾਇਕ ਹੈ। ਆਠ ਪੈਰ ਪਾਰ ਬ੍ਰਹਮ ਰੰਗ ਰਾਤਾ, ਅੱਠੋ ਪੈਰ ਜਿਹੜਾ ਉਸ ਪਰ ਬ੍ਰਹਮ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ। ਹਾਂ ਸੰਗਤ ਜੀ, ਉਹ ਹੀ ਹਰੀ ਦਾ ਜਨ ਕਲਾਣ ਦੇ ਲਾਇਕ ਹੈਗਾ, ਔਰ ਉਸੀ ਦੀ ਸ਼ਰਨ ਅਸੀਂ ਲੈਣੀ ਹੈ, ਕਿਉਂਕਿ ਸਭ ਤੋਂ ਅੱਛਾ ਸਸਤਾ ਔਰ ਆਸਾਨ ਉਪਾਅ ਜਿਹੜਾ ਇਸ ਜਗਤ ਦੇ ਵਿੱਚ ਹੈ, ਮਨੁੱਖ ਜੀਵਨ ਦੇ ਵਿੱਚ ਆ ਕਰਕੇ ਇੱਕ ਮਨੁੱਖ ਨੂੰ ਇੱਕ ਮਨੁੱਖ ਹੀ ਪੜ੍ਹਾ ਸਕਦਾ, ਕਿਤਾਬ ਨਹੀਂ ਪੜ੍ਹਾ ਸਕਦੀ, ਮੂਰਤੀ ਨਹੀਂ ਪੜ੍ਹਾ ਸਕਦੀ। ਕਿਤਾਬ ਨੂੰ ਪੜ੍ਹ ਕੇ ਅਸੀਂ ਇੱਕ ਸੀਮਾ ਤੱਕ ਅਰਥ ਜਾਣ ਸਕਦੇ ਹਾਂ, ਪਰ ਜੋ ਸੱਚਾ ਗਿਆਨ ਹੈ, ਆਂਤਰਿਕ ਗਿਆਨ, ਉਹ ਇੱਕ ਗੁਰਮੁਖ ਦੇ ਜ਼ਰੀਏ ਪ੍ਰਾਪਤ ਹੁੰਦਾ। ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤੇ ਨਮਰਤ ਸਤਿਗੁਰ ਤੇ ਪਾਇਆ, ਜਿਸ ਦੇ ਉੱਪਰ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਸੰਤੁਸ਼ਟੀ ਹੋ ਜਾਂਦੀ ਹੈ, ਉਸੀ ਨੂੰ ਇਹ ਦਇਆ ਮੇਰ ਪ੍ਰਾਪਤ ਹੁੰਦੀ ਹੈ। ਕਿਸ ਦੇ ਜ਼ਰੀਏ? ਪੂਰਾ ਹਰੀਜਨ ਦੇ ਜ਼ਰੀਏ, ਸਤਿਗੁਰ ਦੇ ਜ਼ਰੀਏ, ਗੁਰਮੁਖ ਦੇ ਜ਼ਰੀਏ, ਉਸ ਦੇ ਜ਼ਰੀਏ ਉਸ ਅੰਮ੍ਰਿਤ ਦੀ ਦਾਤ। ਅਸੀਂ ਅੰਮ੍ਰਿਤ ਤਲਾਸ਼ ਕਰ ਰਹੇ ਹਾਂ, ਜਗਤ ਦੇ ਵਿੱਚ ਭਟਕ ਰਹੇ ਹਾਂ, ਕਿਹੜੇ ਅੰਮ੍ਰਿਤ ਦੀ ਤਲਾਸ਼? ਮਨ ਰੇ ਮਤ ਕਤ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਏ, ਕਰ ਅੰਮ੍ਰਿਤ ਘੱਟ ਮਾਹੀ ਜੀਓ। ਵਿਚਾਰ ਕਰਕੇ ਦੇਖ ਲਓ ਕਿਤਨੀ ਉੱਤਮ ਬਾਣੀ ਹੈ। ਇਹ ਮਨ ਤੂੰ ਬਾਹਰ ਮਤ ਦੌੜ, ਕਿਹੜੇ ਅੰਮ੍ਰਿਤ ਦੀ ਤਲਾਸ਼ ਵਿੱਚ ਹੈ? ਘਰ ਦੇ ਵਿੱਚ ਭਰਪੂਰ ਅੰਮ੍ਰਿਤ ਮੌਜੂਦ ਹੈ, ਇਸ ਕੱਟ ਯਾਨੀ ਕਿ ਸਰੀਰ ਦੇ ਅੰਤਰ ਦੇ ਵਿੱਚ ਇਹ ਕਲਾ ਮੌਜੂਦ ਹੈ। ਕਾਈਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੇ ਪਾਏ ਸਵਾਏ। ਵਿਚਾਰ ਕਰਕੇ ਦੇਖ ਲਓ, ਇਸ ਕਾਇਆ ਦੇ ਅੰਦਰ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਸੱਚਾ ਅੰਮ੍ਰਿਤ ਸਰੋਵਰ ਹੈ, ਜਿਤਨਾ ਮਰਜ਼ੀ ਇਸ਼ਨਾਨ ਕਰੋ, ਜਿਤਨੇ ਮਰਜ਼ੀ ਪੀਓ, ਕਦੀ ਤੋਟ ਨਹੀਂ ਆਉਂਦੀ, ਕਦੇ ਕਮੀ ਨਹੀਂ ਆਉਂਦੀ, ਔਰ ਇਹ ਅੰਮ੍ਰਿਤ ਪੀਏ ਬਿਨਾਂ ਕਦੀ ਆਤਮਾ ਨਿਰਮਲ ਵੀ ਨਹੀਂ ਹੁੰਦੀ। ਇਹਦੇ ਉੱਤੇ ਤਿੰਨ ਪਰਦੇ ਨੇ, ਤਿੰਨ ਸਰੀਰਾਂ ਦੇ, 5 ਅਵਗੁਣ ਨੇ, 25 ਪ੍ਰਕਿਰਤੀਆਂ ਨੇ, ਹੋਰ 3 ਗੁਣ ਮਾਇਆ ਦੇ ਮੌਜੂਦ ਨੇ। ਸਾਧ ਸੰਗਤ ਜੀ, ਕੁੱਲ 36 ਪਦਾਰਥ ਇਸ ਮਾਇਆ ਦੇ ਉੱਪਰ ਚੜੇ ਨੇ। ਇਹ ਮਾਇਆ ਨੇ ਇਸ ਦੀ ਆਪਣੀ ਰੋਸ਼ਨੀ ਨੂੰ ਹੀ ਛੁਪਾਤਾ, ਔਰ ਜਦ ਤੱਕ ਇਸ ਅੰਮ੍ਰਿਤ ਦਾ ਇਸ਼ਨਾਨ ਨਹੀਂ ਕਰਦੀ, ਇਹ ਅੰਮ੍ਰਿਤ ਦਾ ਪਾਨ ਨਹੀਂ ਕਰਦੀ ਜਿਹੜਾ ਸਰੀਰ ਦੇ ਅੰਤਰ ਦੇ ਵਿੱਚ ਮੌਜੂਦ ਆ, ਉਸ ਅਕਾਲ ਪੁਰਖ ਪਰਮਾਤਮਾ ਨੇ ਪਰ ਬ੍ਰਹਮ ਦੇ ਵਿੱਚ ਰੱਖਿਆ। ਜਦੋਂ ਇਹ ਤਿਰਲੋਕੀ ਤੋਂ ਆਤਮਾ ਨਿਕਲਦੀ ਹੈ, ਉਸ ਵਕਤ ਪਰ ਬ੍ਰਹਮ ਦੇ ਵਿੱਚ ਇਸ ਸਰੋਵਰ ਦਾ ਇਸ਼ਨਾਨ ਕਰਦੀ ਹੈ। ਪਰ ਇਹ ਮਿਲਦਾ ਕਿਸ ਨੂੰ ਹੈ? ਜਿਹੜਾ ਜੀਂਦੇ ਜੀ ਮਰ ਜਾਂਦਾ, ਜੀਵਿਤ ਮਰੀਏ ਭਵਜਲ ਤਰੀਏ, ਹੋਰ ਕੋਈ ਵੀ ਰਸਤਾ ਨਹੀਂ ਹੈ। ਕਦੀ ਵੀ ਜਾਗਦਿਆਂ ਹੋਇਆ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰ ਸਕਦਾ, ਮਰ ਕੇ ਹੀ ਪ੍ਰਾਪਤ ਕੀਤਾ ਜਾਂਦਾ। ਫਕੀਰਾਂ ਦੀ ਭਾਸ਼ਾ ਹੈ, ਬਿਲਕੁਲ ਉਲਟੇ ਲਫ਼ਜ਼ ਇਸ ਸੰਸਾਰ ਵਾਲੇ ਕੱਢਦੇ ਨੇ, ਪਰ ਮਰਨ ਦਾ ਔਰ ਜੀਣ ਦਾ ਬਿਲਕੁਲ ਵਿਲੱਖਣ ਅਰਥ ਹੈ। ਅੱਗੇ ਸਤਸੰਗ ਅੱਜ ਗੁਰੂ ਸਾਹਿਬ ਇਸ ਨੂੰ ਵੀ ਵਿਅਕਤ ਕਰਨਗੇ। ਅੱਜ ਦਾ ਜੋ ਮਜ਼ਮੂਨ ਹੈ, ਹਰੀਜਨ ਪ੍ਰੀਤ, ਹਰੀਜਨ ਦਾ ਸ਼ੋਕ ਕੀ ਹੈ, ਜਿਹੜਾ ਕਿ ਜਿਸ ਦੇ ਅੰਦਰ ਉਹ ਪਰਮਾਤਮਾ ਨਾਮ ਪ੍ਰਗਟ ਹੈ, ਉਹ ਅੱਠੋ ਪੈਰ ਉਹਦੇ ਨਾਲ ਜੁੜਿਆ, ਉਹ ਹਰੀ ਦਾ ਜਨ ਕਲਾਣ ਦਾ ਲਾਇਕ ਹੈ। ਅਤੇ ਸਤਸੰਗ ਜੀ, ਜਿਸ ਤਰ੍ਹਾਂ ਇੱਕ ਔਰਤ, ਇੱਕ ਇਸਤਰੀ ਗਰਭ ਨੂੰ ਪਾਲਦੀ ਹੈ, ਬੱਚੇ ਦੀ ਸੰਭਾਲ ਕਰਦੀ ਹੈ, ਤੇ ਸਭ ਦਾ ਅਰਥ ਕੀ ਹੁੰਦਾ, ਕੀ ਮਤਲਬ ਹੁੰਦਾ? ਉਸ ਨੂੰ ਇੱਕ ਸਵਾਰਥ ਹੁੰਦਾ, ਇੱਕ ਲੋਭ ਹੁੰਦਾ ਕਿ ਵੱਡਾ ਹੋ ਕਰਕੇ ਖੱਟ ਕੇ ਧਨ ਲਿਆ ਕੇ ਦੇਗਾ, ਉਹ ਸਾਡੇ ਲਾਗੀ ਯਾਨੀ ਕਿ ਸਾਰਾ ਬਣੇਗਾ, ਭੋਗ ਵਿਲਾਸ ਯਾਨੀ ਸਾਡੀ ਤ੍ਰਿਪਤੀ ਹੋਏਗੀ। ਵਿਚਾਰ ਕਰਕੇ ਦੇਖ ਲਓ, ਉਸੇ ਤਰੀਕੇ ਦੇ ਨਾਲ ਤੂੰ ਹਰੀਜਨ ਪ੍ਰੀਤ, ਹਰੀਜਨ ਦਾ ਸ਼ੋਕ ਕੀ ਹੈਗਾ ਉਸ ਜੀਵਾਤਮਾ ਨੂੰ ਜਿਹੜੀ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, ਪਰਮਾਤਮਾ ਤੱਕ ਪਹੁੰਚ ਜਾਏ, ਉਹਦੇ ਨਾਲ ਮਿਲ ਜਾਏ, ਇਹੀ ਉਹਦੀ ਪ੍ਰਸੰਨਤਾ ਹੈ, ਇਹੀ ਉਹਦਾ ਸ਼ੋਕ ਆ। ਔਰ ਇਹ ਜੀਵਾਤਮਾ ਇਸ ਮੁਲਕ ਦੇ ਵਿੱਚ ਆਪਣਾ ਮਤ ਜਾਂ ਧਰਮ ਚਲਾਉਣ ਵਾਸਤੇ ਨਹੀਂ ਆਉਂਦੀ, ਨਾ ਹੀ ਆਪਣੇ ਡੇਰੇ ਔਰ ਉਹਨਾਂ ਦੀਆਂ ਸੰਪਦਾ ਵਧਾਉਂਦੇ ਹੋਏ ਔਰ ਅਲੱਗ ਅਲੱਗ ਤਰੀਕੇ ਦੀਆਂ ਕਿਰਿਆ ਦਾ ਪ੍ਰਚਾਰ ਕਰਨ ਵਾਸਤੇ ਆਉਂਦੀ ਹੈ। ਇਹ ਜੀਵਾਤਮਾ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਦਾ ਪ੍ਰਚਾਰ ਕਰਦੀ ਹੈ, ਔਰ ਅਮਲ ਅਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕਰਨਾ ਹੈ, ਡੇਰਿਆਂ ਦੇ ਵਿੱਚ ਬੈਠ ਕਰਕੇ ਨਹੀਂ ਕਰਨਾ। ਨਾ ਇੱਥੇ ਕੁਛ ਹੈ ਵੇ ਅਤੇ ਨਾ ਕੁਛ ਕਿਸੇ ਨੂੰ ਮਿਲ ਰਿਹਾ ਨਾ ਮਿਲੇਗਾ। ਅਤੇ ਵਿਚਾਰ ਕਰਕੇ ਦੇਖ ਲਓ, ਜਿਹੜੀ ਜੀਵਾਤਮਾ ਮਤ ਔਰ ਧਰਮ ਔਰ ਆਪਣੀ ਟਰੱਸਟ ਜਾਂ ਨਿੱਜੀ ਸੰਸਥਾ ਬਣਾ ਕਰਕੇ ਉਹਨਾਂ ਦੇ ਆਪਣੇ ਅਨੁਯਾਈ ਵਧਾਉਣ ਦੀ ਕੋਸ਼ਿਸ਼ ਕਰਦੀ ਹੈ ਜਾਂ ਹੋਰ ਕਈ ਤਰੀਕੇ ਦੀਆਂ ਜਾਇਦਾਦਾਂ ਵਧਾਉਣ ਦੀ ਕੋਸ਼ਿਸ਼, ਉਹਨਾਂ ਦੀ ਸਾਰੀ ਤਾਕਤ ਜਿਹੜੀ ਪਰਮਾਤਮਾ ਕੋਲੋਂ ਮਿਲੀ ਸੀ ਨਾਮ ਦੀ, ਉਹ ਇਹਨਾਂ ਦੇ ਪ੍ਰਬੰਧ ਵਿੱਚ ਹੀ ਸਤਸੰਗ ਜੀ ਖਰਚ ਹੋ ਰਹੀ ਹੈ। ਜਦੀ ਵੀ ਉਹਨਾਂ ਜੀਵਾਤਮਾ ਦਾ ਉਹਨਾਂ ਨੂੰ ਪਤਾ ਨਹੀਂ, ਖਿਆਲ ਹੀ ਨਹੀਂ ਕਿ ਇਹਨਾਂ ਲੋਹਾਂ ਦਾ ਕੀ ਬਣੇਗਾ, ਲੱਖਾਂ ਬੰਦੇ ਇਕੱਠੇ ਤੇ ਕਰ ਲਏ ਪਰ ਕਿਸੇ ਨੂੰ ਰਸਤੇ ਦਾ ਪਤਾ ਨਹੀਂ ਚੱਲਿਆ, ਸਾਰੇ ਹੀ ਬਾਹਰੀ ਨਾਮ ਦੇ ਵਿੱਚ, ਬਾਹਰੀ ਗੁਰੂ ਦੇ ਵਿੱਚ, ਪਰਮਾਤਮਾ ਗੁਰੂ ਨੂੰ ਪਰਮਾਤਮਾ ਬਣਾ ਦਿੱਤਾ, ਪਰਮਾਤਮਾ ਦੇ ਦਰਸ਼ਨ ਹੋ ਗਏ, ਦਰਸ਼ਨ 'ਚ ਮੁਕਤੀ ਸਮਝ ਲਈ, ਉਹ ਡੇਰੇ ਨੂੰ ਸੱਚਖੰਡ ਬਣਾਤਾ। ਸਤਸੰਗ ਜੀ, ਸਾਰਾ ਮਜ਼ਮੂਨ ਹੀ ਖਤਮ ਹੋ ਗਿਆ। ਆਪ ਤੋਂ ਜਿਹੜੀ ਬਾਣੀ ਆ ਰਹੀ ਸੀ ਉਹਦੇ ਉੱਤੇ ਕਾਲਕ ਪੋਤੀ ਸ਼ਾਹੀ ਪੋਤੀ ਦੀ ਇਹ ਡੈਫੀਨੇਸ਼ਨ ਅੱਜ ਦੇ ਚੱਲ ਰਹੇ ਵੱਡੇ ਵੱਡੇ ਸਤਿਗੁਰੂ ਇਸ ਜਗ੍ਹਾ ਦੇ ਵਿੱਚ ਪ੍ਰਚਾਰਿਤ ਕਰ ਰਹੇ ਨੇ, ਔਰ ਬੜੇ ਧੜੱਲੇ ਦੇ ਨਾਲ ਆਪਣਾ ਧਿਆਨ ਕਰਾਉਂਦੇ ਨੇ, ਆਪਣਾ ਸਿਮਰਨ ਕਰਾਉਂਦੇ ਨੇ, ਆਪਣਾ ਨਾਮ ਦਿੰਦੇ ਨੇ। ਹੁਣ ਵਿਚਾਰ ਕਰਕੇ ਦੇਖ ਲਓ, ਆਤਮਾ ਦਾ ਕਲਿਆਣ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ? ਨਾਮ ਤੁਹਾਡੇ ਅੰਦਰ ਹੈ ਅਤੇ ਬਾਹਰੋਂ ਕੌਣ ਦੇ ਸਕਦਾ? ਸਿਰਫ ਇੱਕ ਮਾਰਗ ਦਰਸ਼ਕ ਇੱਕ ਰਸਤਾ ਦੇ ਸਕਦਾ, ਇੱਕ ਸਾਧਨ ਦੇ ਸਕਦਾ, ਇੱਕ ਨਿਸ਼ਾਨ ਦੇ ਸਕਦਾ। ਨਿਸ਼ਾਨ ਨੂੰ ਜੁੜਨ ਵਾਲੇ ਨੂੰ ਤਾਕਤ ਉਸਦੇ ਅੰਤਰ ਦੇ ਵਿੱਚ ਪ੍ਰਾਪਤ ਹੁੰਦੀ ਹੈ। ਕਿਸ ਦੇ ਕੋਲੋਂ? ਅਕਾਲ ਪੁਰਖ ਪਰਮਾਤਮਾ ਦੇ ਕੋਲੋਂ। ਸਾਰੇ ਗੁਰੂਆਂ ਦਾ ਗੁਰੂ ਜੁਗ ਨਾਨਕ ਜੁਗ ਜੁਗ ਗੁਰ ਗੋਪਾਲਾ, ਜੁਗਾ ਜੁਗ ਤੋਂ ਗੁਰੂ ਕੌਣ ਹੈ? ਉਹ ਗੋਪਾਲ, ਗਾਂ ਨੂੰ ਪਾਲਣ, ਗਾਂ ਕੌਣ ਹੈ? ਆਤਮਾ, ਆਤਮਾ ਨੂੰ ਪਾਲਣ ਹਾਰ ਜਿਹੜਾ ਹੈ ਗੋਪਾਲ, ਉਹ ਜੁਗਾ ਜੁਗ ਤੋਂ ਸਾਰੇ ਗੁਰੂਆਂ ਦਾ ਗੁਰੂ, ਜੜ ਚੇਤਨ ਲੋਕ ਅਨੰਤ ਬ੍ਰਹਮੰਡਾ ਦਾ ਸਵਾਮੀ, ਉਹੀ ਗੁਰੂ ਕਹਿਲਾਉਂਦਾ ਹੈ। ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਦੇ ਅਲੱਗ ਅਲੱਗ ਭੇਦ ਅਲੱਗ ਅਲੱਗ ਜਗ੍ਹਾ ਤੇ ਦਿੱਤੇ ਨੇ, ਪਰ ਇਹ ਵਿਸ਼ੇਸ਼ ਮਤ ਔਰ ਧਰਮ ਦੇ ਜੀਆਂ ਨੇ ਆਪਣੇ ਢੰਗ ਦੇ ਨਾਲ ਗੁਰੂ ਲਫ਼ਜ਼ ਆਇਆ ਤੇ ਦੇਹ ਰੂਪੀ ਗੁਰੂ ਬਣਾ ਦੇ ਉਹਦਾ ਅਰਥ ਦੇਤਾ, ਉਸ ਨੂੰ ਪਰਮਾਤਮਾ ਦੀ ਜਗ੍ਹਾ ਬਿਠਾ ਕਰਕੇ ਸਿੱਧ ਕਰਨ ਲੱਗ ਗਏ। ਕਿਸ ਤਰੀਕੇ ਦੇ ਨਾਲ ਜੀਵਾਤਮਾ ਦਾ ਕਲਿਆਣ ਹੋ ਸਕਦਾ? ਜਿਹੜੇ ਆਪਣੇ ਨਾਲ ਜੋੜਦੇ ਨੇ ਉਹ ਕਦੀ ਇਸ ਪਦਵੀ ਤੇ ਬੈਠਣ ਦੇ ਕਾਬਿਲ ਹੀ ਨਹੀਂ, ਲਾਇਕ ਹੀ ਨਹੀਂ। ਸੋ ਸਮੇਂ ਆ ਗਿਆ ਹੈ, ਅਕਾਲ ਪੁਰਖ ਪਰਮਾਤਮਾ ਦੀ ਆਪਣੀ ਤਲਵਾਰ ਚੱਲੇਗੀ, ਔਰ ਇਹ ਤਲਵਾਰ ਜਿਹੜੀ ਹੈ ਐਸੀ ਜਿਤਨੀਆਂ ਵੀ ਤਾਕਤਾਂ ਇਸ ਜਗਤ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਗੱਦਾਰੀ ਕਰ ਰਹੀਆਂ ਨੇ, ਉਸ ਦੇ ਕੋਲ ਲੈ ਕਰਕੇ ਖਾ ਰਹੀਆਂ ਨੇ, ਔਰ ਗੁਰੂ ਦਾ ਚੋਰ ਸਾਬਿਤ ਹੋਈਆਂ ਨੇ। ਅਕਾਲ ਪੁਰਖ ਗਰੁੱਪ ਹੀ ਗੁਰੂ ਦਾ ਚੋਰ ਸਾਬਿਤ ਹੋਣ ਵਾਲੀਆਂ ਜੀਵਾਤਮਾ ਸਾਰੀਆਂ ਬਿਲਕੁਲ ਸਾਫ਼ ਕਰ ਦਿੱਤੀਆਂ ਜਾਣਗੀਆਂ। ਸੋ ਸਮੇਂ ਦੀ ਪਹਿਚਾਣ ਕਰੋ, ਜੋ ਬਹੁਤ ਹੀ ਵਿਕਟ ਸਮੇਂ ਜਿਹੜਾ ਹੈ ਆਉਣ ਵਾਲਾ ਹੈ, ਉਸ ਸਮੇਂ ਦੀ ਇੱਕੋ ਹੀ ਜੋ ਹੈ ਉਪਦੇਸ਼ ਹੈ ਕਿ ਅਸੀਂ ਜਿਤਨੀ ਵੀ ਜਲਦੀ ਹੋ ਸਕੇ ਆਪਣੇ ਅਕਾਲ ਪੁਰਖ ਪਰਮਾਤਮਾ ਦਾ ਸ਼ੋਕ ਪੈਦਾ ਕਰ ਸਕੀਏ ਔਰ ਉਸਦੇ ਨਾਲ ਮਿਲ ਕਰਕੇ ਜੀਂਦੇ ਜੀਏ, ਇਸ ਸਰੀਰ ਦੇ ਵਿੱਚੋਂ, ਇਸ ਕਬਰ ਦੇ ਵਿੱਚੋਂ ਨਿਕਲ ਕਰਕੇ ਸਦਾ ਲਈ ਮੁਕਤ ਹੋ ਸਕੀਏ। ਬਿਨਾਂ ਇਸ ਸਰੀਰ ਦੇ ਵਿੱਚੋਂ ਨਿਕਲੇ ਕਦੀ ਕਿਸੇ ਨੂੰ ਮੁਕਤੀ ਨਹੀਂ ਹੋ ਸਕਦੀ, ਔਰ ਇਹ ਮੁਕਤੀ ਗੁਰੂ ਨਾਨਕ ਸਾਹਿਬ ਦੀ ਬਖਸ਼ੀ ਹੋਈ ਹੈ। ਕੋਈ ਸ਼ਬਦਾਂ ਦੇ ਵਿੱਚ ਜਾਂ ਪੜ੍ਹਨ ਦੇ ਨਾਲ ਜਾਂ ਡੇਰੇ ਮੰਦਰ ਗੁਰਦੁਆਰਾ ਦੇ ਨਾਲ ਕਦੀ ਵੀ ਇਹ ਮੁਕਤੀ ਨਹੀਂ, ਨਾ ਹੀ ਇਹ ਗੁਰੂ ਨਾਨਕ ਸਾਹਿਬ ਦਾ ਰਸਤਾ, ਔਰ ਨਾ ਹੀ ਇਸ ਵਕਤ ਗੁਰੂ ਨਾਨਕ ਸਾਹਿਬ ਨੇ ਸਾਰੇ ਭਰਮ ਦੂਰ ਕਰਕੇ ਇਸ ਰਸਤੇ ਨੂੰ ਪ੍ਰਗਟ ਕਰਤਾ ਕਿ ਜਿਹੜੀ ਬਾਣੀ ਪ੍ਰਚਾਰਿਤ ਕੀਤੀ ਗਈ ਹੈ ਉਹਨਾਂ ਦੇ ਨਾਂ ਦੇ ਉੱਪਰ ਉਹਨਾਂ ਦੇ ਜਿਤਨੇ ਵੀ ਅਰਥ ਕੱਢੇ ਗਏ ਨੇ ਇਸ ਜਗ੍ਹਾ ਤੇ ਵੀ ਸਾਰੇ ਹੀ ਪਰਮਾਤਮਕ ਨੇ, ਜਿਸ ਦੇ ਨਾਲ ਰੂਹਾਂ ਜੜੀਆਂ ਨੇ, ਫਸ ਰਹੀਆਂ ਨੇ, ਔਰ ਉਹਨਾਂ ਦੇ ਜ਼ਿੰਮੇਦਾਰ ਕੁਛ ਵਿਸ਼ੇਸ਼ ਰੂਹਾਂ ਨੇ ਜਿਨ੍ਹਾਂ ਨੂੰ ਅਸੀਂ ਭਾਈ ਕਹਿੰਦੇ ਹਾਂ, ਮੌਲਵੀ ਕਹਿੰਦੇ ਹਾਂ, ਪਾਦਰੀ ਕਹਿੰਦੇ ਹਾਂ, ਬ੍ਰਾਹਮਣ ਕਹਿੰਦੇ ਹਾਂ, ਇਹਨਾਂ ਨੂੰ ਅਸੀਂ ਗੁਰੂ ਬਣਾ ਰੱਖਿਆ। ਹੋਰ ਕਈ ਤਰੀਕੇ ਦੇ ਡੇਰੇ ਮਤ ਧਰਮ ਚੱਲ ਰਹੇ ਨੇ, ਉਹਨਾਂ ਨੂੰ ਅਸੀਂ ਗੁਰੂ ਬਣਾ ਰੱਖਿਆ। ਤੇ ਸਾਧ ਸੰਗਤ ਜੀ, ਇਸ ਪਦਵੀ ਤੇ ਬੈਠਣ ਦਾ ਕਾਬਿਲ ਉਹੀ ਹੈ ਜਿਹੜੀ ਤੁਰਦੀ ਸਰਕਾਰ ਯਾਨੀ ਕਿ ਉਸਨੂੰ ਨਾਮੀਨੇਟ ਕਰਕੇ ਇਸ ਜਗਤ ਦੇ ਵਿੱਚ ਅਵਤਰਿਤ ਕਰਦੀ ਹੈ। ਤੇ ਕਿਸੇ ਵਿਰਲੇ ਭਾਗਾਂ ਵਾਲਿਆਂ ਨੂੰ ਐਸੀ ਰੂਹ ਦੀ ਸ਼ਰਨ ਮਿਲਦੀ ਹੈ, ਉਹਦੇ ਨਜ਼ਦੀਕ ਆਉਣ ਦੇ ਉਹ ਕਾਬਿਲ ਬਣਾਇਆ ਜਾਂਦਾ। ਤੇ ਉਸ ਦੇ ਬਾਅਦ ਉਸ ਦੀ ਪ੍ਰਸੰਨਤਾ ਕਿਸ ਦੇ ਵਿੱਚ ਹੁੰਦੀ ਹੈ, ਇਹ ਮਜ਼ਮੂਨ ਜਿਹੜਾ ਹੈ ਪਿਛਲੇ ਸਤਸੰਗ ਵੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਉਹਦੀ ਇੱਕੋ ਹੀ ਪ੍ਰਸੰਨਤਾ ਹੁੰਦੀ ਹੈ, ਹਰਜਨ ਪ੍ਰੀਤ ਜਪੇ ਨਿਰੰਕਾਰਾ। ਉਸ ਨਿਰੰਕਾਰ ਨੂੰ ਜਪਣਾ ਉਸ ਹਰੀਜਨ ਦਾ ਸ਼ੋਕ ਹੈ, ਪ੍ਰੀਤ ਹੈ, ਹੋਰ ਕੁਛ ਵੀ ਨਹੀਂ। ਯਾਨੀ ਕਿ ਜਪੇ ਦਾ ਭਾਵ ਹੈ ਕਿ 14 ਦੀਆਂ 14 ਇੰਦਰੀਆਂ ਰੋਮ ਰੋਮ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਬੰਦਗੀ ਕਰਨ, ਸ਼ੋਕ ਪੈਦਾ ਕਰਨ। ਇਸ ਦੇ ਇਲਾਵਾ ਉਸ ਹਰੀਜਨ ਦਾ ਕੋਈ ਵੀ ਪ੍ਰਸੰਨਤਾ ਦਾ ਸ਼ੋਕ ਨਹੀਂ ਹੈ। ਯਾਨੀ ਕਿ ਅਗਰ ਅਸੀਂ ਗੁਰੂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਤੇ ਆਪਣੇ ਅੰਦਰ ਪਰਮਾਤਮਾ ਦਾ ਸ਼ੋਕ ਪੈਦਾ ਕਰੋ। ਗੁਰੂ ਕਦੀ ਵੀ ਆਪਣੇ ਨਾਲ ਜੋੜਨ ਵਾਸਤੇ, ਆਪਣਾ ਰਸਤਾ ਯਾਨੀ ਕਿ ਮਤ ਜਾਂ ਧਰਮ ਚਲਾਉਣ ਵਾਸਤੇ ਨਹੀਂ ਆਉਂਦਾ ਇਸ ਜਗਤ ਦੇ ਵਿੱਚ, ਨਾ ਹੀ ਅਸੀਂ ਉਹਨੂੰ ਇਹਨਾਂ ਢੰਗਾਂ ਦੇ ਨਾਲ, ਚਲਾਕੀਆਂ ਔਰ ਸਿਆਣਤਾ ਦੇ ਨਾਲ ਦੇਹ ਰੂਪੀ ਸੇਵਾ ਕਰਕੇ ਉਹਦੀ ਪ੍ਰਸੰਨਤਾ ਨੂੰ ਹਾਸਲ ਕਰ ਸਕਦੇ ਹਾਂ। ਇਹ ਦੇਹ ਰੂਪੀ ਇਸੇ ਕਰਕੇ ਦਿੱਤੀ ਜਾਂਦੀ ਸੇਵਾ ਕਿ ਅਸੀਂ ਆਪਣੇ ਮਨ ਨੂੰ ਨਿਰਮਲ ਕਰ ਸਕੀਏ, ਮਾਰ ਸਕੀਏ। ਪਰ ਅਸੀਂ ਦੇਖਦੇ ਕੀ ਹਾਂ ਕਿ ਇਹ ਸੇਵਾ ਦਾ ਵੀ ਅਸੀਂ ਉਲਟਾ ਅਰਥ ਕੱਢਦੇ ਹਾਂ, ਯਾਨੀ ਕਿ ਸਾਡੀ ਉਮਰ ਬਹੁਤ ਫੈਲ ਜਾਂਦੀ ਹੈ, ਅਸੀਂ ਅਹੰਕਾਰ ਦੇ ਵਿੱਚ ਆ ਕਰਕੇ ਇਸੇ ਨੂੰ ਮੁਕਤੀ ਸਮਝਣ ਲੱਗ ਜਾਂਦੇ ਹਾਂ। ਤੇ ਸਾਧ ਸੰਗਤ ਜੀ, ਅਸੀਂ ਉਥਾਨ ਦੀ ਜਗ੍ਹਾ ਪਤਨ ਦੇ ਮਾਰਗ ਤੇ ਚੱਲ ਜਾਂਦੇ ਹਾਂ, ਨੁਕਸਾਨ ਜੋ ਹੈ ਹਾਸਲ ਕਰ ਲੈਂਦੇ ਹਾਂ। ਕਮਾਲ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਲੈਣ। ਇਹ ਸਾਰੀਆਂ ਸੇਵਾ ਕੁਫਕੜਾ ਬਣ ਜਾਂਦੀਆਂ ਨੇ ਜਿਹਦਾ ਕੁਝ ਵੀ ਅਰਥ ਨਹੀਂ ਨਿਕਲਦਾ। ਯਾਨੀ ਕਿ ਤੂੰ ਤੇ ਲਾਭ ਕਰਾਉਣ ਵਾਸਤੇ ਪ੍ਰਾਣੀ ਆਇਆ ਸੀ, ਤੂੰ ਇਹਨਾਂ ਕੁਫਕੜਿਆਂ ਦੇ ਵਿੱਚ ਫਸ ਕਰਕੇ ਆਪਣਾ ਨੁਕਸਾਨ ਕਰ ਰਿਹਾ। ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਬਿਲਕੁਲ ਸਪਸ਼ਟ ਹੈ ਵੀ ਅਸੀਂ ਇਹ ਕੁਫਕੜਿਆਂ ਸਾਰਿਆਂ ਚੋਂ ਨਿਕਲਣਾ ਹੈ। ਅਗਰ ਸੇਵਾ ਹੀ ਕਰਨਾ ਚਾਹੁੰਦੇ ਹੋ ਤੇ ਜਿਹੜੀ ਜ਼ਿੰਮੇਦਾਰੀਆਂ ਤੁਹਾਨੂੰ ਪਰਿਵਾਰ ਦੀਆਂ ਮਿਲੀਆਂ ਨੇ, ਉਹਨਾਂ ਜ਼ਿੰਮੇਦਾਰੀਆਂ ਨੂੰ ਤਨ ਮਨ ਧਨ ਵਚਨ ਔਰ ਕਰਮ ਨਾਲ ਕਰ ਲਓ। ਇਸ ਤੋਂ ਵੱਡੀ ਔਰ ਉੱਤਮ ਸੇਵਾ ਕੋਈ ਹੈ? ਆਪਣੇ ਭੈਣਾਂ ਭਰਾਵਾਂ ਦੀਆਂ ਸੜਕਦੀਆਂ ਛਾਤੀਆਂ ਨੂੰ ਅਸੀਂ ਰੋਂਦ ਕਰਕੇ ਆਉਂਦੇ ਹਾਂ ਤੇ ਇੱਥੇ ਆ ਕਰਕੇ ਕੁਛ ਵਿਸ਼ੇਸ਼ ਚਲਾਕੀਆਂ ਔਰ ਸਿਆਣਤਾ ਗੁੱਟ ਔਰ ਨੀਤੀਆਂ ਬਣਾ ਕਰਕੇ ਅਸੀਂ ਸੋਚ ਰਹੇ ਹਾਂ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲਾਂਗੇ ਤੇ ਕਦੀ ਵੀ ਨਹੀਂ ਹਾਸਲ ਕਰ ਸਕਦੇ। ਉਸ ਯਾਨੀ ਕਿ ਇਸ ਰਸਤੇ ਨੂੰ ਭਾਲ ਕੇ ਇਸ ਦੀ ਤਲਾਸ਼ ਜਿਹੜੀ ਅਸੀਂ ਕਰਨੀ ਹੈ ਆਪਣੇ ਅੰਤਰ ਦੇ ਵਿੱਚ ਕਰਨੀ ਹੈ। ਤੇ ਹਰੀਜਨ ਦੀ ਜਿਹੜੀ ਸ਼ੋਕ ਹੈ, ਪ੍ਰੀਤ ਹੈ, ਉਹਦੀ ਸਿਰਫ ਇੱਕੋ ਹੀ ਹੈ ਕਿ ਉਹ ਸਿੱਖ ਜਿਹੜਾ ਗੁਰੂ ਨੂੰ ਮਿਲਣਾ ਚਾਹੁੰਦਾ, ਗੁਰੂ ਕੌਣ? ਅਕਾਲ ਪੁਰਖ ਪਰਮਾਤਮਾ ਨੂੰ, ਉਸ ਦੇ ਸ਼ੋਕ ਨੂੰ ਪੂਰਾ ਕਰਵਾਉਣ ਵਾਸਤੇ ਇਸ ਜਗਤ ਦੇ ਵਿੱਚ ਮਾਰਗਦਰਸ਼ਕ ਦੇ ਰੂਪ ਦੇ ਵਿੱਚ ਮੌਜੂਦ ਹੈ। ਤੇ ਸਾਨੂੰ ਸਾਰਿਆਂ ਨੂੰ ਮਾਰਗ ਮਿਲ ਚੁੱਕਾ ਤੇ ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਇਸ ਮਾਰਗ ਤੇ ਚੱਲੀਏ। ਤੇ ਅੱਜ ਦੇ ਸ਼ਬਦ ਦੇ ਵਿੱਚ ਬਾਕੀ ਦਾ ਰਸਤਾ ਪ੍ਰਸ਼ਸਤ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਆਪ ਵਿਅਕਤ ਕਰ ਰਹੇ ਨੇ ਕਿ ਕਿਹੜੀਆਂ ਰੂਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਗੁਰੂ ਦੇ ਜ਼ਰੀਏ। ਯਾਨੀ ਕਿ ਉਹ ਰੂਹ ਕਿਹੜੀ ਹੈ ਜਿਸ ਦੇ ਉੱਪਰ ਗੁਰੂ ਦੀ ਕਿਰਪਾ ਹੈ? ਯਾਨੀ ਕਿ ਉਸ ਨੂੰ ਅੱਜ ਅਸੀਂ ਸਰਵਣ ਕਰਨਾ ਹੈ।
ਹਮਰੇ ਮਨ ਜਿਤ ਹਰੇ ਆਸ ਨਿਤ ਕਿਉਂ ਦੇਖਾਰ ਦਰਸ ਤੁਮਾਰਾ।
ਹਮਰੇ ਮਨ ਚਿਤ ਹਰ ਆਸ ਨਿਤ ਕਿਉਂ ਦੇਖਾ ਹਰ ਦਰਸ ਤੁਮਾਰਾ। ਕਹਿੰਦੇ ਨੇ ਹਮਾਰੇ ਮਨ ਦੇ ਵਿੱਚ, ਚਿੱਤ ਦੇ ਵਿੱਚ ਇੱਕ ਆਸ ਹੈ, ਪ੍ਰਬਲ ਆਸ ਹੈ। ਆਸ ਯਾਨੀ ਪਿਆਸ, ਆਤਮਾ ਦੀ ਪੁਕਾਰ ਹੈ ਸਾਧ ਸੰਗਤ ਜੀ। ਗੁਰੂ ਰਾਮਦਾਸ ਦੀ ਜਵਾਨੀ, ਗੁਰੂ ਰਾਮਦਾਸ ਦੀ ਜਿਤਨੀ ਵੀ ਬਾਣੀ ਹੈ, ਦੇਹ ਰੂਪੀ ਗੁਰੂਆਂ ਦੇ ਮੁਤਲਕ ਕੁਰਬਾਨ ਹਨ। ਇਤਨੀ ਭਗਤੀ ਉਹਨਾਂ ਨੇ ਗੁਰੂ ਪ੍ਰੇਮ ਦੀ ਕੀਤੀ ਹੈ, ਉਹਨਾਂ ਦੇ ਸ਼ਬਦਾਂ ਦੇ ਵਿੱਚ ਵਿਅਕਤ ਹੋ ਜਾਂਦੀ ਹੈ। ਤੇ ਇਸੀ ਸ਼ਬਦ ਦੇ ਜ਼ਰੀਏ ਅਸੀਂ ਜਾਣ ਸਕਦੇ ਹਾਂ ਕਿ ਰੂਹ ਕਿਹੜੀ ਹੈ ਜਿਸ ਦਾ ਕਲਿਆਣ ਹੁੰਦਾ। ਸਤਸੰਗਾਂ ਦਾ ਹਿੱਸਾ ਬਣ ਗਏ, ਉੱਤਮ ਭਾਗ ਸਾਨੂੰ ਮਿਲ ਗਏ, ਪਰ ਕਲਿਆਣ ਉਦੋਂ ਹੀ ਹੋਏਗਾ ਜਦੋਂ ਸਾਡੇ ਅੰਦਰ ਇਹ ਸ਼ੋਕ ਪੈਦਾ ਹੋਏਗਾ। ਕਿਸ ਦਾ? ਅਕਾਲ ਪੁਰਖ ਪਰਮਾਤਮਾ ਦਾ। ਤੇ ਗੁਰੂ ਨਾਨਕ ਸਾਹਿਬ ਕੀ ਵਿਅਕਤ ਕਰਦੇ ਨੇ? ਹਮਰੇ ਮਨ ਚਿਤ ਹਰ ਆਸ, ਉਸਦੀ ਇੱਕ ਆਸ ਹੈ, ਉਹਦੀ ਇੱਕ ਇੱਛਾ ਹੈ, ਨਿਤ ਕਿਉਂ ਦੇਖਾ ਹਰ ਦਰਸ ਤੁਮਾਰਾ, ਕਿ ਹੇ ਪਰਮਾਤਮਾ ਅਕਾਲ ਪੁਰਖ, ਨਿਰੰਤਰ ਮੈਂ ਕਿਸ ਤਰੀਕੇ ਦੇ ਨਾਲ ਤੇਰੇ ਨਾਲ ਜੁੜਿਆ ਰਵਾਂ? ਐਸਾ ਕਿਹੜਾ ਤਰੀਕਾ ਹੈ, ਐਸਾ ਕਿਹੜਾ ਰਸਤਾ ਹੈ, ਮੈਨੂੰ ਦੱਸ, ਮੈਂ ਦੀਨ ਤੇਰੀ ਸ਼ਰਨ ਦੇ ਵਿੱਚ ਆਇਆ ਵਾਂ ਤੇ ਮੇਰਾ ਮਾਰਗ ਦਰਸ਼ਕ ਬਣ।
ਜਿਨ ਪ੍ਰੀਤ ਲਾਈ ਸੋ ਜਾਣਤਾ, ਹਮਰੇ ਮਨ ਚਿਤ ਹਰੇ ਬਹੁਤ ਪਿਆਰਾ।
ਕਹਿੰਦੇ ਨੇ ਕੋਈ ਚਲਾਕੀ ਨਹੀਂ ਚਲੇਗੀ, ਜਿਨ ਪ੍ਰੀਤ ਲਾਈ ਸੋ ਜਾਣਦਾ, ਜਿਸ ਨੇ ਪ੍ਰੀਤ ਪੈਦਾ ਕੀਤੀ ਹੈ, ਜਿਹੜਾ ਸਾਨੂੰ ਪਕੜ ਕੇ ਸਤਸੰਗ ਦੇ ਵਿੱਚ ਲਿਆ ਆ, ਉਸ ਨੂੰ ਸਾਰੀ ਖਬਰ ਹੈ, ਪਲ ਪਲ ਦੀ ਖਬਰ ਹੈ, ਹਰ ਜੜ ਚੇਤਨ ਲੋਕ ਦੇ ਵਿੱਚ ਉਸਦੀ ਨਜ਼ਰ ਮੌਜੂਦ ਹੈ। ਤੀਸਰੀ ਅੱਖ ਜੜੀ ਹੈ, ਸੂਖਸ਼ਮ ਤੋਂ ਸੂਖਸ਼ਮ तरंग भी जड़ी किसी भी आत्मा दे हृदय विच उठदी उह पकड़ लई जांदी है। ते विचार करके देख लो स्वास और कोर दोनों गिनती दे विच इहने कोई माई का लाल बच ही नहीं सकदा। फिर केड़ी चलाकी और सियाणत असी करन लगे हां, असी किस तरीके दे नाल शोक दा प्रदर्शन करना, क्या दिने राती सलामा करके शोक दा प्रदर्शन होएगा, क्या नक्का रगड़दे हां सवेरे शाम गुरुद्वारे दे नाल शोक दा प्रदर्शन होएगा? तो नहीं। अगर नक्क रगड़नी है सलाम करनी है तो अकाल पुरख परमात्मा 70 काबा काटी भीतर जे मन कर जाने कोई, 70 काबा जड़े ने तुहाडे अंतर दे विच मौजूद है। अगर अंतर दे विच चले जाइए तो निरंतर अकाल पुरख परमात्मा की बाणी मौजूद है। अगर सलाम करनी चाहते हो, मत्था टेकना चाहते हो गुरु नू गुरमुख नू, तो विचार करके देख लो अंतर दे विच आ जाओ, निरंतर सलाम करी जाओ, तुहाडी कबूल है। नहीं तो बाहर दिया सारिया ही सलामा जड़िया ने झाड़ू ला के एक पासे कर दित्तियां जाणियां। यही हो रहा अज तक, अपार युग बीत गए, जीव बार दा बार ही रहिंदा, अंदर जाना ही नहीं चाहता। जिन प्रीत लाई सो जानदा, हमरे मन चित हर बहुत प्यारा। यानी कि उसनू खबर है कि केड़े मन दे विच केड़े चित दे विच अकाल पुरख परमात्मा नू मिलन दा शोक है। जिस दे अंदर शोक नहीं है उसनू ए दया मेर कदी भी प्राप्त नहीं होंदी, और जिस दे अंतर दे विच शोक प्रगट हो चुका है ते सतसंग जी कहंदे ने अकाल पुरख परमात्मा निरंतर इस दे नाल जुड़िया आ, ते मत कोई जाने किसी की चलाकी और सियाणत चल जाएगी। अज तक किसी की चली नहीं तो क्या साड़ी तुहाड़ी चल जाएगी? तो इसी करके गुरु नानक साहब कहते हैं मत और धर्मा चो निकल करके उसकी शरण लै करके उसकी टेक लै करके अगर आवेंगे तो सानू इस रस्ते का अवश्य पता चलेगा, और ये रस्ते से जो असी चलना शुरू करांगे मेहनत करांगे तो सानू ये दया भी मिलेगी, और यदा फैसला होगा चित तो, चित दे अंदर तुहाडा शोक किदा है। अगर चित दे अंदर संसार दियां वस्तुआं पदार्थ और संबंध असी इकट्ठे करन च लगे हाँ तो सतसंग जी ये दया कदी नहीं मिलेगी। यानी कि ताकत कदी प्रगट होएगी नहीं। ताकत का नाम है मर्यादा, मर्यादित भांडे दे विच प्रगट होंदी है। मर्यादा दे विच आ जाओ मर्यादा मिल जाएगी, मर्यादा तो बाहर जाओगे ताकत निकल जाएगी। इस करके सारिया चलाकियां और सियाणता त्याग करके उस जी ना ते ए भगती साड़ी किसे लेके लगन वाली है, गल अगले जन्मा ते चली गई। ते सात संग जी संत कदी भी उधार करन नहीं आंदे, यानी कि वो संत ही कहलांदा नहीं जड़ा कि उधार दी गल, यानी कि अगले जन्म दी या ते मरण दे बाद दी मुक्ति दी गल करदा। मुक्ति ते जींदे जी दा विषय है, वो संत नगद सौदा देण वास्ते आंदे ने इस जगत। नाम पदार्थ पाई के कबीरा गाठ ना खोला, नहीं पट्टन नहीं पारक नहीं कीमत नहीं गाहक नहीं मोल। गुरु नानक साहब कहंदे ने कि उस परमात्मा की ताकत नू प्राप्त करन दे बाद तू अपना जवान बंद कर लै, क्यों इस जगत दे विच ना ते कोई मंडी है इस वस्तु दी जिथे असी सेल कर सकीए, यानी कि ना ते कोई गाहक है ना कोई पारखी है ना कोई दी कीमत दे सकता है। ते विचार करके देख लो कि असी सारे क्या उस परमात्मा दा शोक रखते हैं जिहड़े लखां दी भीड़ कट्ठी हो गई। ये सब मुखौटा तारी ने, इन्हां नू रस्ते दा पता ही नहीं, ना रस्ता देण वालिआं ने इहदी खबर कीती ते ना रस्ता लैण वालिआं नू। यानी कि असी संसार दा शोक रखते हुए उत्थे जांदे हां और संसार दा ही शोक लै करके वापस आ जांदे हां, ते संसार दे विच ही असी रच जांदे हां। पिस्टा के कीड़े पिस्टा कमावै पिस्टा में पंचावनियां, गंध के कीड़े गंध कौन है संसार। इसी दे विच असी रहिंदे हां, इस दे विच जन्म लैंदे हां, इहदे विच जन्म लैण दे बाद असी इहदे नाल प्यार करदे हां, इहदे विच खांदे हां, इहदे नाल प्यार करदे हो, इहदे विच मर जांदे हां, फिर सतसंग जी पैदा किहदे विच होवां? क्या सफाई दे विच? असी गंध दे विच यानी संसार दे विच ही पैदा होवांगे। ते सतसंग जी सारा रस्ता ही बिल्कुल बचन ही स्पष्ट है कि गुरु दा काम है रस्ता देना, और रस्ता उसनू मिलदा है जिहड़े परमात्मा दा शोक रखदे ने ते गुरु साहब कुर्बान जांदे ने उस सिरजनहार नू मिलण दे बाद, क्योंकि सृजनात्मक शक्ति दा अंश जिहड़ा अकाल पुरख परमात्मा अपनी ताकत दिंदा तां ही जा करके जीवात्मा जिहड़ी है सृजनात्मक शक्ति नू देखण सुणन और जाणन दे काबिल होंदी है। ते सिर्फ निर्मल आत्मा दा विषय है, मन बुद्धि और इंद्रिया का विषय नहीं है, और जब तक असी 14 इंद्रिया चो निकलांगे नहीं तब तक सानू कुछ भी प्राप्त नहीं हो सकता।
मेरे राम हमें पापी शरण परे हर द्वार,
मेरे राम हम पापी शरण परे हर द्वार। हुण कहंदे ने उस जीवात्मा दे विच एक भाव होर भी होना चाहिए कि वह राम की पूजा करे, राम नू यानी रमैये नू जाने, जड़ चेतन दे विच राम नू देखता होया अपने आप नू पापी समझे। असी अपने आप नू पापी समझदे हां, اسی اپنے آپ نو بڑا سریٹ سمجھدے ہاں کہ جڑے فیصلے میں کیتے، جڑی سیوا میں کر رہا، جو کوئی ڈیوٹی میں دے رہا، میرے مقابلے دی کوئی چیز ہی نہیں ہے۔ تو وچار کر کے دیکھ لو، اگر یہ بھاو تہاڈا ہے وے تے کدی بھی یہ دیا پراپت نہیں ہوئے گی۔ ہری جن کو طاقت مل ہی نہیں سکتی، ہری جن دے کول طاقت تا ہی ملے گی کہ میرے رام ہم پاپی شرن پرے ہر دوار، یعنی کہ جدوں اسی اپنے آپ نو پاپی سمجھ کے دوار ہری دے دوار دے اوپر شرن لئیے، کسی ڈھیرے دے اتے دورن لین دے نال اے آتما دا کلیان نہیں ہو سکدا۔ تے دوار کیڑا؟ دسم دوار، نو اندریاں چوں نکل کر کے نو اندری دسویں دوار دے وچ اس پرماتما دے وچ شرن لین دے نال اس جیواتما دا کلیان اوشی ہو سکتا ہے۔
مت نرگن ہم میل کب اپنی کرپا دار،
مت نرگن ہم میلا کب ہوں اپنی کرپا دار، کہندے نے اودے دوار تے تو پڑیا رہ، مت نیوی سمجھ، نرگن اپنے اندر کوئی گنی نہ سمجھ، میلا کبو کہندے نے پھر کدی نہ کدی او پرماتما دی ترس مری لہر چڑھی ہے، دیا دی میر تیرے اوپر اوش آئے گی اور اس دے نال تیرا کلیان بھی کر دے گی۔
ہمری اوگن بہت بہت ہے، بے باری باری ہرے گنتی ناوے،
ہمری اوگن بہت بہت ہے، بے بار بار ہر گنت نہ آوے۔ کہندے نے میرے کچھ اتنے اوگن نے کہ میں انہاں دی گنتی نہیں تینوں دس سکتا، اور کہندے نے بار بار میں انہاں ہی پاپاں نوں دہراندا واں جنہاں نوں پاپاں نوں نہ کرن واسطے بانی دے وچ اپدیش دتا جاندا۔ تو ہن وچار کر کے دیکھ لو کہ بانی تاں کہندی ہے کہ یہ سارے اوگن جڑے نے تیاگ کر کے گن نوں دھارن کرو، اور اسی انہاں اوگناں نوں چھڈتے نہیں تے جیواتما دا کلیان کس طریقے دے نال ہو سکتا ہے؟
گنوتا ہر ہر دیالی ہر آپی بخش لے ہر پاوے،
تو گنوتا ہر، تو گنوان ہے ہری، ہر دیال ہری دیال سروپ ہے، ہر بخش لے آپے یعنی کہ وہ ہری جڑا ہے آپ ہی بخشتا ہے، کدو ہر پاوے جدو اس مطلب پا جائے اودی سنتوشٹی ہو جائے، پر جد تکن اودی سنتوشٹی نہیں ہوندی تد تکن وہ اے جیواتما نو بخشتا نہیں ہے، اور بنا بخشے اس نو کدے بھی گرو دے نال اودے شرن دے وچ اے دینتا دا پاپ پیدا نہیں ہوندا، اور اس پاپ دے بنا جیواتما نو وہ رستے دی پال نہیں ملدی، اور اس دے پال دے بنا وہ رستے تے چل نہیں سکدا، اور چلے بنا آتما دا کلیان کس طریقے نال ہو سکدا ہے؟ تے یعنی کہ دونوں بچنا چ کی ارتھ ہے کہ اپنے آپ نو نرگن سمجھے اور اس پرماتما نو گنوان سمجھے، اور اپنے پاپا نو گنتی کرے کہ میرے اندر روز شام نو کار جدو اسی بیٹھتے ہاں سنسار دے کار ویوہار دی اسی گنتی کرتے ہاں، کتنا لابھ کمایا، کتنی ہانی چکی، تے اسی ہانی نو دور کرن واسطے لابھ بدھان واسطے کتنا چنتن کرتے ہاں، اسی طریقے دے نال پرماتما ہے پرمارت ہے۔ اگر پرماتما نو ملن دا شوق رکھتے ہاں تے سانو بھی اپنے گھر دے وچ بیٹھ کر کے شام نو فیصلہ کرنا چاہیے کہ اج اسی پرماتما دے شوق دے متعلق کتنی کریا کیتی ہے، کتنا ہی ایسا جڑا ہے اسی گن نو پراپت کیتا، اور کتنے اوگن نو، وہ اوگنا دا تیاگ کرنا ہے، وہ گن نو تارن کرنا ہے، یعنی جڑی غلطی کر لئی اس نو بار بار دہرانا نہیں ہے، تاں ہی جیو جڑا ہے صاف اور نرمل ہوندا ہے، پرماتما دی دیا لین دے قابل بن پاندا ہے۔
اپرادی راکھے گر سنگتی اپدیس دیو ہر نام چڑھاوے،
ہم اپرادی راکھے گر سنگتی اپدیس دیو ہر نام چڑھاوے، ساڈے ورگے اپرادیاں جدو اسی پرماتما دا شوق پیدا کردے ہاں ملن لئی تڑفدے ہاں، راکھے گر گرو دی سنگت ہی رکھدے نے، ہن گرو دی سنگت کی ہے؟ ڈیریاں دے چکر لگانا سنگت نہیں ہے، اپدیش دیو اس وقت کی ہے؟ گرو نانک صاحب آپ اپدیش کر رہے ہیں، یعنی کہ اے جڑی وانی آ رہی ہے اے اپدیش دے رہے ہیں، جڑا حکم کر رہے ہیں، اس حکم دے اوپر چلن والے نو ہی ہر نام چھڑاوے، چھڑائے گی یہ وانی نہیں، چھڑائے گا ہری دا نام،
ਯਾਨੀ ਕਿ ਮਨ ਬੁੱਧੀ ਔਰ ਇੰਦਰੀਆਂ ਤੋਂ ਪੜੇ ਜੜ ਚੇਤਨ ਨੂੰ ਆਧਾਰ ਦੇਣ ਵਾਲੀ ਉਹ ਤਾਕਤ ਉਹ ਬਾਣੀ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸੂਲੀ ਬਲਾਈ ਜਿਹੜੀ ਨਿਰੰਤਰ ਆ ਰਹੀ ਹੈ ਉਹੀ ਪਰਮਾਤਮਾ ਦੇ ਨਾਲ ਜੋੜੇਗੀ ਉਹ ਇਹ ਬਾਣੀ ਜਿਹੜੀ ਹੈ ਸਿਰਫ ਰਸਤਾ ਦੱਸੇਗੀ ਪਰ ਇਸ ਬਚਨ ਦੇ ਵਿੱਚ ਬੜਾ ਕੀਮਤੀ ਅਰਥ ਹੈ ਯਾਨੀ ਕਿ ਅਗਰ ਅਸੀਂ ਸ਼ੋਕ ਰੱਖਦੇ ਹਾਂ ਤੇ ਗੁਰੂ ਦੀ ਸੰਗਤ ਮਿਲਦੀ ਹੈ ਤੇ ਗੁਰੂ ਦੀ ਸੰਗਤ ਕੀ ਹੈ ਉਸਦੇ ਉਪਦੇਸ਼ ਨੂੰ ਪ੍ਰਾਪਤ ਕਰਨਾ ਤਾਂ ਜਦੋਂ ਉਸਦਾ ਉਪਦੇਸ਼ ਮਿਲ ਜਾਏ ਸਾਨੂੰ ਹੁਕਮ ਮਿਲ ਜਾਏ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਅਸੀਂ ਪੂਰਾ ਉਤਾਰ ਕਰਕੇ ਉਸ ਹਰੀ ਦੇ ਨਾਮ ਨੂੰ ਸ਼ਬਦ ਨੂੰ ਪ੍ਰਾਪਤ ਕਰਕੇ ਪਾਰ ਉਤਰਾਂਗੇ ਨਹੀਂ ਤੇ ਨਾਨਕ ਲੇਖਾ ਇੱਕ ਗੱਲ ਹੋਰ ਮੈਂ ਚੱਖਣਾ ਚਾਹਕ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਅਗਰ ਇੱਕ ਗੱਲ ਨਾ ਬਣੀ ਉਹ ਇੱਕ ਗੱਲ ਕਿਹੜੀ ਹੈ ਆਤਮਾ ਪਰਮਾਤਮਾ ਦੇ ਨਾਲ ਨਾ ਮਿਲੀ ਇਸ ਨਾਮ ਦੇ ਨਾਲ ਨਾ ਜੁੜੀ ਤੇ ਜਿਤਨੇ ਮਰਜ਼ੀ ਤੂੰ ਇਹ ਵੱਡੀਆਂ ਵੱਡੀਆਂ ਵਿਧੀਆਂ ਧਾਰਨ ਕਰਕੇ ਬੈਠਾ ਖਾਕ ਸਾਣਦ ਹੋਮੈ ਦੀ ਕਿਰਿਆ ਹੈ ਔਰ ਹੋਮੈ ਦਾ ਮਤਲਬ ਹੈ ਪ੍ਰਤੀਫਲ ਪ੍ਰਤੀਫਲ ਦਾ ਭਾਵ ਹੈ ਇਸ ਮੁਲਕ ਦੇ ਵਿੱਚ ਦੁਬਾਰਾ ਆ ਕਰਕੇ ਤੁਹਾਨੂੰ ਭੁਗਤਾਨ ਦੇਣਾ ਪਵੇਗਾ ਯਾਨੀ ਜੀਵਾਤਮਾ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਰਹੇਗੀ ਉਹਦੀ ਮੁਕਤੀ ਹੋ ਸਕਦੀ ਨਹੀਂ ਤੇ ਬੜਾ ਕੀਮਤੀ ਵਚਨ ਹੈ ਅਗਰ ਜਿਸਨੇ ਇਸ ਵਚਨ ਨੂੰ ਅੱਛੇ ਤਰੀਕੇ ਦੇ ਨਾਲ ਆਤਮ ਸਾਤ ਕਰ ਲਿਆ ਉਹ ਕਦੀ ਵੀ ਡੇਰੇ ਮਤ ਗੁਰਦੁਆਰਿਆਂ ਔਰ ਡੇ ਰੂਪੀ ਗੁਰੂਆਂ ਦੇ ਚੱਕਰ 'ਚ ਫਸੇਗਾ ਹੀ ਨਹੀਂ ਯਾਨੀ ਕਿ ਉਪਦੇਸ਼ ਚਾਹੀਦਾ ਹੈ ਰਸਤਾ ਚਾਹੀਦਾ ਹੈ ਬਸ ਉਸ ਦੇ ਬਾਅਦ ਮਿਹਨਤ ਕਰਨੀ ਹੈ ਉਦਮ ਕਰਨਾ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਸ ਦੇ ਵਿੱਚ ਅਮਲੀ ਜਾਵਾਂ ਪਹਿਨਾਉਣ ਦੇ ਬਾਅਦ ਉਸ ਜੀਵਾਤਮਾ ਨੂੰ ਉਸ ਹਰੀ ਦਾ ਨਾਮ ਅਗਰ ਜਿੰਦੇ ਜੀ ਮਿਲ ਜਾਂਦਾ ਅਗਰ ਲਫ਼ਜ਼ 'ਤੇ ਖਾਸ ਧਿਆਨ ਰੱਖਣਾ ਬਿਨਾਂ ਉਹਦੇ ਮਿਲੇ ਕਦੀ ਜੀਵਾਤਮਾ ਦੀ ਮੁਕਤੀ ਨਹੀਂ ਹੋਏਗੀ ਗੱਲ ਅਗਲੇ ਜਨਮਾਂ 'ਤੇ ਚਲੀ ਜਾਏਗੀ ਯਾਨੀ ਕਿ ਉੱਤਮ ਜਨਮ ਮਿਲ ਜਾਏਗਾ ਪਰ ਆਤਮਾ ਨੂੰ ਇਸ ਮੁਲਕ ਦੇ ਵਿੱਚ ਆਉਣਾ ਅਵਸ਼ ਪਏਗਾ ਯਾਨੀ ਸਾਰੀ ਕਿਰਥਿਆ ਵਿਅਰਥ ਚਲੀ ਗਈ ਯਾਨੀ ਕਿ ਚੱਕ ਮਾਰਨ ਦੇ ਬਰਾਬਰ ਹੋ ਗਿਆ ਅਗਲੇ ਜਨਮ ਕਿਸਨੇ ਦੇਖੇ ਨੇ ਕੱਲ੍ਹ ਨਾਮ ਹੈ ਕਾਲ ਦਾ ਔਰ ਅਪਾਰ ਯੁਗਾਂ ਤੋਂ ਅਸੀਂ ਇਹ ਕੱਲ੍ਹ ਕਰਦੇ ਆਏ ਹਾਂ ਔਰ ਇਹ ਕੱਲ੍ਹ ਅੱਜ ਤੱਕ ਕਿਸੇ ਦਾ ਆਇਆ ਹੀ ਨਹੀਂ ਕਹਿੰਦੇ ਨੇ ਸਤਿਗੁਰ ਦੇ ਗੁਣਾਂ ਨੂੰ ਮੈਂ ਵਿਅਕਤ ਕਰ ਸਕਦਾ ਹੀ ਨਹੀਂ ਉਹਦਾ ਗੁਣ ਕੀ ਸੀ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ ਹੁਣ ਗੁਰੂ ਬੋਲੇ ਤੇ ਹੈਰਾਨੀ ਹੋ ਜਾਏ ਹੁਣ ਦੇਹ ਰੂਪੀ ਸਾਰੇ ਅਰਥ ਜਿਹੜੇ ਕੱਢੇ ਗਏ ਨੇ ਗੁਰੂਆਂ ਨੇ ਕੱਢੇ ਨੇ ਕਿ ਜਦੋਂ ਗੁਰੂ ਬੋਲਦਾ ਹੈ ਤੇ ਉਸ ਲਈ ਇਸ ਬਾਣੀ ਦੇ ਮੁਤਲਕ ਉਪਦੇਸ਼ ਕੀਤਾ ਗਿਆ ਕਿ ਹੈਰਾਨੀ ਹੁੰਦੀ ਹੈ ਤੇ ਵਿਚਾਰ ਕਰਕੇ ਦੇਖ ਲਓ ਇਸ ਹੈਰਾਨੀ ਦੀ ਗੱਲ ਨਹੀਂ ਹੈ ਮੈਂ ਵੀ ਬੜੀ ਦੇਰ ਤੱਕ ਇਸ ਚੱਕਰ ਦੇ ਵਿੱਚ ਫਸਿਆ ਰਿਹਾ ਕਿ ਇਸਦਾ ਭਾਵ ਕੀ ਹੈ ਅਸਲ ਵਿੱਚ ਇਸਦਾ ਭਾਵ ਜਿਹੜਾ ਹੈ ਇਸ ਸ਼ਬਦ ਨੂੰ ਜਿਹੜਾ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਹੈ ਇਸ ਦਾ ਭਾਵ ਇਹਦੇ ਵਿੱਚ ਵਿਅਕਤ ਕੀਤਾ ਗਿਆ ਕਿ ਜਿਹੜੀ ਜੀਵ ਆਤਮਾ ਹੁਣ ਸਤਿਗੁਰ ਦਾ ਗੁਣ ਕੀ ਹੈ ਉਹਦਾ ਸ਼ੋਕ ਹੈ ਪਰ ਆਤਮਾ ਨੂੰ ਪਰਮਾਤਮਾ ਦੇ ਨਾਲ ਸ਼ਬਦ ਦੇ ਨਾਲ ਜੋੜ ਦੇਣਾ ਯਾਨੀ ਕਿ ਜਿਹੜੀ ਉਸ ਪਰਮਾਤਮਾ ਦੇ ਮਿਲਣ ਦਾ ਸ਼ੋਕ ਰੱਖਦੀ ਹੈ ਤੇ ਜਦੋਂ ਇਸ ਸ਼ਬਦ ਦੇ ਨਾਲ ਆਤਮਾ ਜੁੜਦੀ ਹੈ ਤੇ ਸਾਧ ਸੰਗਤ ਜੀ ਸਾਰਾ ਇਹ ਜਿਹੜਾ ਅਰਥ ਹੈ ਇਸਦਾ ਇਹ ਵਿਅਕਤ ਹੋ ਜਾਂਦਾ ਯਾਨੀ ਕਿ ਜਦੋਂ ਇਹ ਆਤਮਾ ਇਸ ਬਾਣੀ ਨੂੰ ਆਵਾਜ਼ ਨੂੰ ਸੁਣਦੀ ਹੈ ਉਸ ਦੇ ਵਿੱਚੋਂ ਆ ਰਹੇ ਪ੍ਰਕਾਸ਼ ਨੂੰ ਦੇਖਦੀ ਹੈ ਤੇ ਇਹ ਇੱਕ ਹੈਰਾਨੀ ਦਾ ਵਿਸ਼ੇ ਹੈ ਐਸਾ ਹੈਰਾਨਗੀ ਦਾ ਵਿਸ਼ੇ ਹੈ ਜਿਹੜਾ ਲਾ ਬਿਆਨ ਹੈ ਯਾਨੀ ਕਿ ਗੁਰ ਬੋਲੇ ਤਾਂ ਵਿਸਰ ਹੋ ਜਾਏ ਤੇ ਯਾਨੀ ਕਿ ਜਦੋਂ ਇਹ ਸ਼ਬਦ ਰੂਪੀ ਗੁਰੂ ਇਹ ਬਾਣੀ ਜਿਹਦੇ 'ਚ ਜੋਤ ਆ ਰਹੀ ਹੈ ਪ੍ਰਗਟ ਹੁੰਦੀ ਹੈ ਇਸ ਦਾ ਬੋਲਣਾ ਹੈ ਯਾਨੀ ਕਿ ਇਹ ਬੋਲਦੀ ਕਿਸ ਤਰ੍ਹਾਂ ਆਤਮਾ ਨੂੰ ਆਪਣੇ ਘਰ ਲੈ ਜਾਂਦੀ ਹੈ ਜਿੱਥੋਂ ਇਹ ਸ਼ਬਦ ਆ ਰਿਹਾ ਹੈ ਤੋ ਇਹ ਹੀ ਉਹ ਗੂੜਾ ਗਿਆਨ ਹੈ ਜਿਹੜਾ ਇਸ ਬਾਣੀ ਦੇ ਵਿੱਚ ਅੰਤਰ 'ਚ ਦੇ ਰੱਖਿਆ ਪਰ ਮਿਲਦਾ ਕਿਸੇ ਨੂੰ ਕਿਸੇ ਅਰਬਾਂ 'ਚੋਂ ਵਿਰਲੇ ਨੂੰ ਜਿਸ ਦੇ ਉੱਪਰ ਉਸ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੀ ਦਿਆ ਮੇਰ ਹੋ ਜਾਏ ਹੋਰ ਕਿਸੇ ਨੂੰ ਇਹ ਅਰਥ ਮਿਲ ਸਕਦੇ ਹੀ ਨਹੀਂ ਤੇ ਇਹਦੇ ਵਿੱਚ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਜੀਵ ਦਾ ਕਲਿਆਣ ਕਰਨ ਵਾਲੀ ਜਿਹੜੀ ਤਾਕਤ ਹੈ ਉਹ ਅੰਤਰ ਦੇ ਵਿੱਚ ਉਹ ਬਾਣੀ ਹੈ ਜਿਹਦੇ 'ਚੋਂ ਪ੍ਰਕਾਸ਼ ਆ ਰਿਹਾ ਔਰ ਉਹਦੇ ਤੱਕ ਪਹੁੰਚਣ ਵਾਸਤੇ ਸ਼ੋਕ ਦੀ ਲੋੜ ਹੈ ਮਿਹਨਤ ਦੀ ਲੋੜ ਹੈ ਉਸ ਨੂੰ ਪੈਦਾ ਕਰਾਉਣ ਵਾਸਤੇ ਦੇਹ ਰੂਪੀ ਗੁਰੂ ਮੌਜੂਦ ਹੈ ਔਰ ਉਸ ਦੇ ਗੁਣ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਰਾਮਦਾਸ ਦੀ ਜ਼ੁਬਾਨੀ ਕਿ ਉਸ ਨੂੰ ਮੈਂ ਵਿਅਕਤ ਕਰ ਹੀ ਨਹੀਂ ਸਕਦਾ ਕਿਉਂਕਿ ਇਹ ਅਪਾਰ ਗੁਣ ਹੈ ਕਿਉਂਕਿ ਤੂੰ ਮੈਨੂੰ ਉਸ ਅਪਾਰ ਤਾਕਤ ਦੇ ਨਾਲ ਮਿਲਾ ਦਿੱਤਾ ਹਮ ਜੈਸੇ ਅਪਰਾਧੀ ਆਪਣੇ ਆਪ ਨੂੰ ਨਿਰੰਤਰ ਅਪਰਾਧੀ ਫੀਲ ਕਰਨਾ ਪਾਪੀ ਫੀਲ ਕਰਨਾ ਔਰ ਕੋਈ ਰਾਖੇ ਕੋਈ ਰੱਖ ਸਕਦਾ ਇਸ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਾਲ ਦੀ ਅੱਗ ਦੇ ਧੂੰਏ ਤੋਂ ਵੀ ਬਚਾ ਰੱਖਿਆ ਆਪਣੀ ਨਿੱਜੀ ਜ਼ਿੰਦਗੀ ਨਜ਼ਰ ਮਾਰ ਕੇ ਦੇਖ ਲਓ ਔਰ ਚਾਰੋਂ ਪਾਸੇ ਸੰਸਾਰ ਕਿਹੜੀ ਭਿਆਨਕ ਈਰਸ਼ਾ ਔਰ ਕਾਮ ਦੀ ਕਾਮਨਾ ਦੀ ਅੱਗ ਦੇ ਵਿੱਚ ਚੱਲ ਰਿਹਾ ਹੈ ਔਰ ਸਾਨੂੰ ਕਿਸ ਤਰ੍ਹਾਂ ਹੱਥ ਦੇ ਕਰਕੇ ਗੁਰੂ ਨਾਨਕ ਸਾਹਿਬ ਨੇ ਬਚਾ ਰੱਖਿਆ ਤੇ ਤਾਂ ਹੀ ਜਾ ਕਰਕੇ ਅਸੀਂ ਇਸ ਸਤਸੰਗ ਦਾ ਹਿੱਸਾ ਬਣੇ ਹਾਂ ਤੇ ਸਤਸੰਗ ਜੀ ਚਾਰੋਂ ਪਾਸੇ ਅੱਗ ਲੱਗੀ ਅਸੀਂ ਵੀ ਉਸਦਾ ਹਿੱਸਾ ਹੀ ਬਣ ਜਾਂਦੇ ਹਾਂ ਜਦੋਂ ਇਸ ਬਾਣੀ ਤੋਂ ਦੂਰ ਹੋ ਜਾਂਦੇ ਹਾਂ जैसे उन्होंने सानू रख रखा साडे वर्गे अपराधियों कोई इस जगत दे विच रख सकता ही नहीं।
तू गुर पिता तू है गुर माता तू गुर बंदप मेरा सखा सखाई।
हुण उस शब्द गुरु नूं जिहड़ा मन बुद्धि इंद्रिया तो परे है यानी आवाज जी दे विचों प्रकाश आ रहा उसी नूं गुरु नानक साहब कहंदे ने कि ओही मेरी मां है ओही मेरा बाप है ओही मेरा मित्र है ओही सखा है यानी ओही मेरा सब कुछ है उसके अलावा मेरा और कोई भी नहीं। तो सतसंग जी ये भाव ओही व्यक्त कर सकता है जिहड़ा उस शब्द गुरु दे नाल मिल जाए। शब्द गुरु नूं मिले बिना कदी जीव दे अंदर ये भाव पैदा हो ही नहीं सकते। पर असी इन्हां भावां की कदर करनी है अपने अंदर असी भी उस शब्द गुरु का शौक पैदा करना है जिसनों की परमात्मा कहा गया है। बिना उसका शौक और बिना उसके मिले कभी भी असी पार नहीं हो सकते। तो इसका यह मतलब नहीं है कि माँ बाप भैन भरा प्रति जो साड़ा फर्ज है उस तो असी दूर हो जाना। संत जड़े ने और कभी भी उल्टा रस्ता नहीं देंगे। ये तो साड़ा भुगतान है पिछले जन्मों का तीन हिस्से निश्चित ने इन्हों का भुगतान किए बिना यह आत्मा मुक्त हो ही नहीं सकती। इसको फिर अगले जन्मा जाना पेगा क्या लाभ है। इस करके बड़े शौक के न बड़े सीमित होकर के अपने फर्ज की अदा करो सिर्फ आमने सामने की जिदे नाल साडा की अटूट संबंध है। उसके अलावा इस जगत के विचों अपने आप नू गुजारे मात्र की प्रविष्टि रखने वाली जीवात्मा ही जड़ी है परमात्मा के शोक नू व्यक्त करके इस जगत चो निकलण दा अपनी आत्मा का कल्याण करन दे काबिल बन सकती है।
जो हमरे बिदे होते मेरे सतगुरु
कहते ने अगर मैं एक घड़ी वास्ते तेन ना मिलता तो साड़ी की हालत होंगी। जो अमरी बिद होती मेरे सतगुरु ये मेरे गुरु हुण देह रूपी गुरु दे अगे फरियाद करते हैं कि तू सानू हाथ दे करके रख लिया कि अगर मैं इस जगत दे विच ही फसया रह जांदा तो मेरी क्या हालत होंगी और जड़ी हालत मेरी पहला सी वह भी तू जानदा और जड़ी मेरी होंगी वह भी तू जानदा तो उसका कोट कोट शुकर करते हैं।
रुलते फिरते कोई बात ना पूछता गुर सतगुर संग केरे हम तापी।
कहंदे ने असी रुलते फिरते सा कोई साड़ी गल नहीं सी पूछता गुर सतगुर संग की रे हम सापे। गुरु कौन सी अकाल पुरख परमात्मा गुरु सी उसने सतगुरु दे नाल मेल कराता। हुण दोनों लफज कट्ठे आए ने विद्वाना ने एको ही अर्थ देता। विद्वाना ने सब तो वड्डा निश्चय किया कि गुरु सतगुरु सब का देह रूपी गुरु अर्थ कट करके मत और धर्म चला दिते और सानू भी चक्कर दे विच फसा दिता। हुण गुरु अकाल पुरख परमात्मा है और सतगुरु लफज जिहड़ा है देह रूपी गुरु दे लिए आया। तो गुरु रामदास जी उस अकाल पुरख परमात्मा का शुक्र करे गुर सतगुर संघ यानी कि गुरु ने उस अकाल पुरख परमात्मा ने देह रूपी गुरु दे नाल संगत दे करके उपदेश कर दे करके रस्ता दस करके हम कीड़िया नू जड़ा है थाप यानी कि जगह दे दी। तो रुलते फिरते का भाव है कि जीवात्मा जड़ी 84 लाख पिंजरिया के रुलती फिरती सी कोई किस गल सुनता सी विचार करके देख लो जो तो असं कुत्ते बिल्लियां की जूना फिरते हैं या होर जड़िया जीवात्मा फिर रहे हैं कोई पूछने वाला है कितनिया ही मुर्गियां रोज कतल कर दी जाएं कितने ही जानवरों की गर्दन जड़ी आवे थले देती है क्या वो चीख पुकार नहीं करते कितना रोना पिटना मचता कोई ऐसी अदालत है जी उन्होंने सुने कोई चीख पुकार सुन रहा कोई नहीं सुनता उत्थे पकड़ वो टोया कूक पुकार को ना सुने। उस तरह यह जीवात्मा जदों इंसान की जून दे विच आ करके परमात्मा का शोक नहीं रखती ना परमात्मा मिलने की कोशिश नहीं करती इसलिए भी कूक पुकार कोई नहीं सुनता यम लोगों के भी जा करके निकिष्ट नरकों के इस भुगतान देना पैंदा उत्थे कूक पुकार ना सुनो उत्थे पकड़ टोया बड़िया मारा पैंदियां। साध संगत जी ला बयान असी इत्थे बैठ करके व्यक्त नहीं कर सकते। तो गुरु रामदास जी कहंदे ने कि इस गुरु की वड्याई है तेरी देह रूपी गुरु की मैनू उस गुरु परमात्मा अकाल पुरख ने जोड़ करके मैं जी कीड़े नू क्योंकि मैं कीड़े की जून दे विच सां कि मैनू भी थाप दिता यानी कि इंसान की जून दे करके परमात्मा नाल मिलण दे काबिल बना दिता। कितनी उत्तम बाणी है कितने विस्तृत और विशाल अर्थ ने और कितने ही देह रूपी गुरुआं दे चलाए जो मत और धर्मां ने सानू फसा दिता।
तन तन गुर नानक जन के जित मिले चूके सब सोग संतापी।
तन तन गुरु नानक जन तेरा हुण गुरु नानक ने अपने नु गुरु नहीं किया नानक उपदेशक है उपदेशक दे रूप दे विच बाणी है। तन कर रहे ने किस दा गुरु दा गुरु केड़ा अकाल पुरख परमात्मा गुरु दा फिर शुक्र गुजार करते हैं कि तन तन गुरु नानक जन केरा हुण जन उन्होंने कहा कि केड़े जन दे ओ तनवंता दे लायक हैं इस मुल्क दे विच एक तनवंता दे लायक तो परमात्मा है परमात्मा का शोक पैदा करना फिर उसके बाद दूसरा नंबर आता वह हरी का जन जिस दे अंदर शोक है प्रसन्नता की दी है उस जीवात्मा जड़ी परमात्मा मिलन चाहती है उसके नाल मिला दे ते कहंदे ने मैं उसका भी शुक्र गुजार हाँ जिस दे नाल मिला करके जन केरा जित मिली है सब चूके शोक संतापे यानी कि जितने भी शोक और संताप सन सो दुख केड़े सन दुविधा केड़ी सी इस मनुख जन्म दे विच आकर के संसार दे विच लिप्त होने की दुविधा यह सारी दूर हो गई जो जन्म मरण का जड़ा शोक से इस जीवात्मा का 84 लाख जामिया की कभी उम्र तुसी कढ़ी है कितनी होंगी है 2 साल की उम्र लाओ तो 1 करोड़ 68 लाख साल जड़े ने इस मुल्क दे विच असी मरांगे जियांगे ता जा करके इस जीवात्मा ये क्षण भंगुर जीवन यानी कि मनुख की जीवन प्राप्त होएगी और ये क्षण भंगुर जीवन लै करके असी कुर्बान कितने कर रहे हैं संसार के उपर और संसार का शोक रखने वाली जीवात्मा का कल्याण हो ही नहीं सकता तो सारे शब्द के विच गुरु नानक साहब ने क्या बाणी व्यक्त की है पिछले सत्संग के विच हरी दे जन शोक नू व्यक्त किया कि हरी का जन कौन है जड़ा कि इस जगत के विच परमात्मा नू मिल चुका उनकी प्रसन्नता किदे विच है यानी कि उस जीवात्मा नू जड़ी परमात्मा नू मिलन का शौक रखती है परमात्मा दे नाल मिला देवे जपे निरअर्जन प्रीत जपे निरंकारा एको ही प्रीत है उसकी एको ही शौक है कि वह जीवात्मा उस निरंकार नू जपन लग जाए तो अज के शब्द के विच गुरु नानक साहब ने इस नू भी स्पष्ट करता कि वह जीवात्मा जड़ी अपने अंदर निरंतर पाप नू मुख रखती है यानी कि पाप नू मुख रखना पाप है कि अपने नू दीन समझे पापी अपराधी समझे और उस अकाल पुरख परमात्मा की शरण के विच आ जाए उसके द्वार से पई रवे निरंतर अपनी कमियां नू दूर करे उस नू गुणवान समझे अपने नू निर्गुण समझे ता ही जा करके ये जीवात्मा उस हरि दे जन कोलो दया नू प्राप्त कर करे उस सच्चे शब्द नू प्राप्त कर लैंदी है फिर साडे वर्गे अपराधियों नू जिन्हां नू कोई रख नहीं सकता गुरु नानक साहब आप हाथ दे करके रख लेंदे ने और इस जड़ चेतन लोक दे विचों इस पाप सागर चो सदा लई ए दुखां चो मुक्त करा देंदे ने ते साध संगत जी अज दी वाणी जी गुरु नानक साहब ने सारे भेद प्रगट कर दिते ने कि आत्मा दा कल्याण तां ही हो सकदा है जदों वह परमात्मा नू मिलन दा शौक रखे और इस जगत दे विच मनुखे जन्म दे विच आ करके अपनी प्राण शक्ति जड़ी है उस परमात्मा दे उपर कुर्बान कर दे सिर्फ गुजारे मात्र दी प्रविष्टि दा हुक्म है इस संसार दे विच लिप्त होने वास्ते किसी डेरे मत गुरुद्वारे धर्म और इन्हां दे चक्कर कट्टण नाल कल्याण नहीं है रस्ता लै करके अपनी निजी जिंदगी दे विच कुर्बान हो जाना परमात्मा का शोक रखते हुए सत्यवादी यानी कि अपने अंदर और बाहर सत नू हासिल कर लेना सत का रूप हो जाना जदों सत की मर्यादा च आ जावांगे सत प्रगट हो जाएगा और उस दे नाल लग करके इस बाणी दे नाल प्रकाश दे विच रस्ता देखती हुई ये आत्मा उस आवाज नू बाणी नू सुनती हुई सचखंड पहुँच जाती है उस अकाल पुरख की गोद दे विच और अकाल पुरख परमात्मा अपनी ताकत दे करके उसनू इस काबिल बना देंदे ने कि वह सृजनात्मक शक्ति दे नाल मिल करके सदा लई इन्हां मुल्कां चों रहत हो जाती है आवागमन तो मुक्त हो जाती है यह है गुरु नानक साहब का रस्ता यानी कि सच्ची मुक्ति बाकी सारी मुक्तियां झूठिया ने सब परम ने इन्हां परमां चों कढ़ना ही इस बाणी का एको ही भाव है एको ही अर्थ है कोई माई का प्यारा इस प्रक्रिया का कुछ होर अर्थ कढ़दा है वह उसकी अपनी मनमत है गुरमत का उड्डे कढ़े गए अर्थां दे नाल कोई भी संबंध नहीं है और बेशक जिहड़ी भी मिसाल गुरु साहब लैंदे ने वाणी उच्चारण करते हैं किसी ना किसी देश जात मजहब कौम के नाल संबंध रखदियां पर गुरु साहब का भाव एको ही होंदा कि किसी नू मन नू चोट नहीं पहुँचाना सिर्फ आत्मा नू जगाना ना किसी की वड्याई ना किसी की निंदा और ना ही कोई नवा मत या धर्म चलाने वास्ते असी इत्थे इकट्ठे होंदे आ ते साडा फर्ज बनदा कि असी इस बाणी नू अमली जामा पहना करके आत्मा दे कल्याण दे काबिल बन सकीए सात संगत जी सतगुरु जो भी कहंदे ने हुक्म करदे ने आत्मा दे कल्याण वास्ते और साडा फर्ज है कि इस रस्ते दे उपर चल जाइए अगर असी हुण भी सुते रहे तो साडा कल्याण कभी भी नहीं हुआ।